ہے۔ مزید معلومات کے لیے وزٹ کیجیے brampton.ca/invesis۔
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 Bowie Drive West, Brampton, ya call karo 905-450-2828, 905-450-2828.
Teka talwara bina sada hi ladaiye, dukh
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬਿਨ ਰੋਡ ਇਨ ਰੈਕਸਡੇਲ, 416213-1165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020, 905-456-2020, ਅਮਨਦੀਪ ਕਪਲਾ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with two toppings for only $9.25 on April 13th, 2025.
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-76-67, 416-276-7667।
ਭਾਈ ਸਸਤਾ ਲਾ ਲਾ, ਇੰਜ ਕਰ, ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ, ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913 ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 4168-41-0478 ਸਰਵਲੋਕ ਕੰਸਟਰਕਸ਼ਨ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ ਤੁਸੀਂ? 2 ਤੋਂ ਲੈ ਕੇ 3 ਵਜੇ ਤੱਕ ਆਪਣਾ ਚੱਲਦਾ ਜੀ ਇਹ ਪ੍ਰੋਗਰਾਮ ਨਗਾਰਾ ਰੇਡੀਓ, ਜਿਹਨੂੰ ਕਿਤੇ ਕਿਤੇ ਮੈਂ ਹੋਸਟ ਕਰਦਾ ਤੇ ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਹੋਸਟ ਕਰਦੇ ਨੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਖਬਰਾਂ ਸਾਂਝੀਆਂ ਕਰੀਏ ਤੁਹਾਡੇ ਨਾਲ, ਮਾੜੀਆਂ ਮੋਟੀਆਂ ਨਾਲ ਦੇ ਨਾਲ ਖਬਰਾਂ ਤੇ ਟਿੱਪਣੀ ਕਰੀਏ। ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਸਬੰਧੀ ਜੇ ਕੋਈ ਗੱਲਬਾਤ ਹੋ ਰਹੀ ਹੁੰਦੀ ਹੈ ਦੁਨੀਆਂ ਦੇ ਕਿਸੇ ਵੀ ਹਿੱਸੇ ਚ, ਉਹ ਤੁਹਾਡੇ ਨਾਲ ਵੀ ਸਾਂਝੀ ਕਰੀਏ। ਜ਼ਿੰਦਗੀ ਨੂੰ ਸਿੱਧੇ ਰਾਹ ਤੇ ਪਾਉਣ ਦੇ ਲਈ ਜਿਹੜੇ ਕਦਮ ਚੱਕੇ ਜਾ ਰਹੇ ਦੁਨੀਆਂ ਦੇ ਵਿੱਚ, ਉਹ ਤੁਹਾਡੇ ਤੱਕ ਲੈ ਕੇ ਆਈਏ, ਦੁਨੀਆਂ ਭਰ ਦੇ ਨਾਲ ਤੁਹਾਡੀ ਸਾਂਝ ਪੁਆਈਏ। ਜੇ ਕਿਤੇ ਮਾੜੀ ਘਟਨਾ ਦੁਰਘਟਨਾ ਵਾਪਰ ਰਹੀ ਹੈ, ਅੱਗੇ ਤੋਂ ਨਾ ਵਾਪਰੇ, ਇਹਦੇ ਨਾਲ ਤੁਹਾਡੇ ਨਾਲ ਡਿਸਕਸ਼ਨ ਕਰੀਏ, ਤੁਹਾਡੇ ਵਡਮੁੱਲੇ ਵਿਚਾਰ ਜਿਹੜੇ ਤੁਸੀਂ ਦਿੰਦੇ ਹੋ ਕਾਲਜ ਕਰਕੇ ਉਹਨਾਂ ਨੂੰ ਏਅਰ ਕਰੀਏ। ਇਸ ਤਰ੍ਹਾਂ ਜੀ ਰਲ ਮਿਲ ਕੇ ਆਪਣਾ ਪ੍ਰੋਗਰਾਮ ਚੱਲੀ ਜਾਂਦਾ। ਤੇ ਅੱਜ ਖਬਰਾਂ ਨੇ ਇੱਕ ਦੋ ਉਹੀ ਓ ਖਬਰਾਂ ਦੇਖਣ ਨੂੰ ਨਵੀਆਂ, ਪਰ ਅਸਲ ਦੇ ਵਿੱਚ ਬਹੀਆਂ ਜੀਆਂ ਖਬਰਾਂ ਜਿਹਦੇ ਬਾਰੇ ਆਮ ਹੀ ਆਪਾਂ ਡਿਸਕਸ਼ਨ ਕਰਦੇ ਹਾਂ। 3-4 ਸਾਲਾਂ ਤੋਂ ਮਹਿੰਗਾਈ ਦਾ ਮੁੱਦਾ ਜਿਹੜਾ ਉਹ ਲੋਕਾਂ ਦੇ ਮਨਾਂ ਤੇ ਛਾਇਆ ਹੋਇਆ। ਵੈਸੇ ਜਿਹੜਾ ਆਮ ਬੰਦਾ ਹੁੰਦਾ ਹੈ ਤੇ ਜਿਹੜਾ ਇਹ ਜਿਹੜੀ ਪੌੜੀ ਹੈ ਨਾ ਆਰਥਿਕਤਾ ਦੀ, ਇਹਦੇ ਵਿੱਚ ਜਿਹੜੀ ਲੋਅਰ ਮਿਡਲ ਕਲਾਸ ਆ ਤੇ ਜਿਨ੍ਹਾਂ ਕੋਲ ਜਾਂ ਫਾਈਨੈਂਸ਼ੀਅਲ ਰਿਸੋਰਸਿਸ ਘੱਟ ਨੇ, ਇਕਨੋਮਿਕਲੀ ਜਿਨ੍ਹਾਂ ਦੀ ਹਾਲਤ ਥੋੜੀ ਜਿਹੀ ਪਤਲੀ ਹੈ, ਜਿਨ੍ਹਾਂ ਕੋਲ ਕੰਮਕਾਰ ਹੈ ਨਹੀਂ ਜਾਂ ਮਿਨੀਮਮ ਵੇਜ ਜਿਹੜੇ ਕਰਦੇ ਨੇ, ਉਹਨਾਂ ਲਈ ਤਾਂ ਇਹ ਜ਼ਿੰਦਗੀ ਭਰ ਦਾ ਮਸਲਾ ਹੁੰਦਾ ਮਹਿੰਗਾਈ ਦਾ। ਇਹ ਤਾਂ ਐਵੇਂ ਜਿਹੜੀ ਅਪਰ ਮਿਡਲ ਕਲਾਸ ਆ ਤੇ ਜਿਹੜੀ ਤਕੜੀ ਕਲਾਸ ਆ, ਉਹ ਤਾਂ ਐਵੇਂ ਇਹ ਗੱਲਾਂ ਕਰਕੇ ਸਵਾਦ ਲੈਂਦੇ ਰਹਿੰਦੇ ਨੇ, ਨਾਲੇ ਹਾ 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 ਕਰੀ ਜਾਂਦੇ ਨੇ, ਨਾਲੇ ਕੌਫੀ ਦੇ ਕੱਪ ਪੀ ਜਾਂਦੇ ਨੇ, ਹਾਂਜੀ ਮਹਿੰਗਾਈ ਦਾ ਰੇਟ ਵੱਧ ਗਿਆ ਜੀ, ਘਟ ਗਿਆ, ਮਹਿੰਗਾਈ ਘਟੇ ਜਾਂ ਵਧੇ, ਜਿਹੜੇ ਵੱਡੇ ਮਗਰਮੱਛ ਨੇ ਨਾ ਉਹਨਾਂ ਨੇ ਤਾਂ ਮੂੰਹ ਖੋਲ੍ਹ ਕੇ ਆਪਦਾ ਸਭ ਕੁਝ ਹੜੱਪੀ ਜਾਣਾ, ਉਹਨਾਂ ਨੂੰ ਕੋਈ ਮਤਲਬ ਨਹੀਂ ਮਹਿੰਗਾਈ ਘਟੇ ਜਾਂ ਨਾ ਘਟੇ, ਉਹਨਾਂ ਦੇ ਢਿੱਡ ਆ ਜਿਹੜੇ ਮੋਟੇ ਉਹ ਵਧੀ ਜਾਣੇ ਨੇ। ਉਹਨਾਂ ਦੀਆਂ ਤਿਜੋਰੀਆਂ ਭਰੀ ਜਾਣੀਆਂ ਨੇ। ਤੁਸੀਂ ਡਾਟਾ ਕੱਢ ਕੇ ਦੇਖ ਲਓ, ਮਹਿੰਗਾਈ ਦੀ ਦਰ ਘਟੀ ਹੋਵੇ ਵਧੀ ਹੋਵੇ, ਉਹਨਾਂ ਦੇ ਬੈਂਕ ਬੈਲੈਂਸ ਵਧੀ ਜਾਣੇ ਨੇ, ਉਹਨਾਂ ਦਾ ਪ੍ਰੋਫਿਟ ਵਧੀ ਜਾਣਾ, ਇਸ ਕਰਕੇ ਉਹਨਾਂ ਨੂੰ ਤਾਂ ਨਹੀਂ ਕੋਈ ਫਰਕ ਪੈਂਦਾ। ਤੇ ਜੇ ਥੋੜਾ ਬਹੁਤ ਇਹ ਮਹਿੰਗਾਈ ਦਾ ਰੇਟ ਘੱਟ ਜੇ ਤਾਂ ਵੱਧ ਦੇ, ਇਹਦੇ ਨਾਲ ਪਹਿਲਾਂ ਹੀ ਜਿਹੜਾ ਆਰਥਿਕ ਮੰਦੀ ਦਾ ਸ਼ਿਕਾਰ ਆ ਬੰਦਾ, ਉਹਦੀ ਜ਼ਿੰਦਗੀ ਤੇ ਵੀ ਮੈਂ ਕਹੂੰਗਾ ਜੀ ਜਿਵੇਂ ਕਹਿੰਦੇ ਅਸਰ ਨਹੀਂ ਪੈਂਦਾ। ਉਹ ਤਾਂ ਪਹਿਲਾਂ ਹੀ ਔਖੀ ਜ਼ਿੰਦਗੀ ਜਿਉਂ ਰਿਹਾ, ਕਾਫੀ ਔਖੀ ਜ਼ਿੰਦਗੀ ਜਿਉਂ ਰਿਹਾ ਆਮ ਬੰਦਾ। ਕੱਲਾ ਹੁਣ ਮਹਿੰਗਾਈ ਦਾ ਜਿਹੜਾ ਇੱਕ ਪੈਰਾਮੀਟਰ ਆ ਉਹਨੂੰ ਚੱਕ ਕੇ ਤੁਸੀਂ ਕਹੋ ਜੀ ਖੁਸ਼ ਹੋਣ ਦੀ ਮਹਿਸੂਸ, ਆਪਣੇ ਆਪ ਨੂੰ ਤੁਸੀਂ ਕਹੋ ਵੀ ਅਸੀਂ ਤਾਂ ਖੁਸ਼ ਹਾਂ ਜੀ ਮਹਿੰਗਾਈ ਆ ਜਿਹੜਾ ਰੇਟ ਡ੍ਰੌਪ ਹੋ ਗਿਆ, ਆਏ ਨਹੀਂ ਹੁੰਦਾ ਇਹ। ਜ਼ਿੰਦਗੀ ਆ ਜਿਹੜੀ ਉਹਦੇ ਜ਼ਿੰਦਗੀ ਤੁਹਾਡੀ ਕਿੰਨੀ ਕੁ ਸੋਹਣੀ ਲੰਘ ਰਹੀ ਆ, ਤੁਸੀਂ ਕਿੰਨਾ ਕੁ ਖੁਸ਼ ਹੋ, ਉਹਦੇ ਵਿੱਚ ਮਹਿੰਗਾਈ ਦਾ ਇੱਕ ਰੋਲ ਜ਼ਰੂਰ ਹੈਗਾ। ਪਰ ਥੋੜੀ ਜੀ ਘੱਟ ਗਈ, ਥੋੜੀ ਜੀ ਵੱਧ ਗਈ, ਇਹਦਾ ਰੇਟ ਘੱਟ ਗਿਆ ਵੱਧ ਗਿਆ, ਮਹਿੰਗਾਈ ਨਹੀਂ ਐਕਚੁਅਲੀ ਘੱਟਦੀ ਹੁੰਦੀ, ਮਹਿੰਗਾਈ ਵਧਣ ਦਾ ਰੇਟ ਘੱਟਦਾ ਹੁੰਦਾ। ਆਪਾਂ ਬਹੁਤ ਵਾਰੀ ਮਤਲਬ ਆਪਾਂ ਇਹ ਗੱਲਬਾਤ ਕੀਤੀ ਆ, ਜਿਹੜੀ ਮਹਿੰਗਾਈ ਹੋਗੀ ਉਹ ਮਹਿੰਗਾਈ ਉਵੇਂ ਹੀ ਹੋਣੀ ਆ। ਮਹਿੰਗਾਈ ਇਹ ਦੇਖਣਾ ਵੀ ਮਹਿੰਗਾਈ ਛਾਲਾਂ ਮਾਰ ਕੇ ਵੱਧ ਰਹੀ ਆ ਕਿ ਮਹਿੰਗਾਈ ਹੌਲੀ ਹੌਲੀ ਵੱਧ ਰਹੀ ਆ, ਮਹਿੰਗਾਈ ਮਟਕ ਮਟਕ ਕੇ ਤੁਰ ਰਹੀ ਆ ਕਿ ਮਹਿੰਗਾਈ ਆ ਜਿਹੜੀ ਉਹ ਛੜੱਪੇ ਮਾਰ ਕੇ ਤੁਰ ਰਹੀ ਆ, ਹੈਨਾ, ਇਸ ਗੱਲ ਦਾ ਫਰਕ ਪੈਂਦਾ। ਮਹਿੰਗਾਈ ਤਾਂ ਹੈਗੀ ਹੈਗੀ ਆ ਜੀ, ਇਹ ਭਾਵੇਂ ਕਈ ਜਾਣ ਮਹਿੰਗਾਈ ਦਾ ਰੇਟ ਘੱਟ ਗਿਆ, ਪਰ ਜਿਹਦੀ ਜੇਬ ਦੇ ਵਿੱਚੋਂ ਡਾਲਰ ਨਿਕਲਦੇ ਨਾ ਜਦੋਂ ਤੁਸੀਂ ਸਟੋਰ ਤੇ ਖੜੇ ਹੁੰਦੇ ਆ, ਉਹਨੂੰ ਪਤਾ ਵੀ ਮਹਿੰਗਾਈ ਦਾ ਦਰ ਘਟੀ ਆ ਕਿ ਵਧੀ ਆ, ਇਹ ਤਾਂ ਆਪ ਕਨਫਿਊਜ਼ ਨੇ ਦੋਸਤੋ। ਅੱਛਾ ਹੁਣ ਦੂਜੀ ਗੱਲ ਇਹ ਆ, ਹੁਣ ਕਹਿੰਦੇ ਜੀ ਕਾਰਬਨ ਟੈਕਸ ਰਿਮੂਵਲ ਇਹਦਾ ਵੱਡਾ ਰੋਲ ਸੀਗਾ, ਐਨਰਜੀ ਪ੍ਰਾਈਸਿਸ ਲੋ ਹੋਈਆਂ ਨੇ। ਵੀ ਭਲਿਓ ਮਾਨਸੋ, ਜੇ ਤੁਹਾਨੂੰ ਪਤਾ ਵੀ ਕਾਰਬਨ ਟੈਕਸ ਦਾ ਵੱਡਾ ਰੋਲ ਸੀ ਤੇ 3 ਸਾਲ ਪਹਿਲਾਂ ਤੁਸੀਂ ਸੁੱਤੇ ਪਏ ਸੀ, ਜੇ ਹੁਣ ਵੀ ਕਾਰਬਨ ਟੈਕਸ ਤੁਸੀਂ ਰਿਮੂਵ ਕੀਤਾ 3 ਸਾਲ ਪਹਿਲਾਂ ਰਿਮੂਵ ਕਰ ਦਿੰਦੇ, ਲਾਉਂਦੇ ਹੀ ਨਾ। ਇੱਥੇ ਸਾਡੇ ਹੁਣ ਸਰੋਤਿਆਂ ਨੂੰ ਸਵਾਲ ਪੁੱਛ ਲਓ, ਕਹਿਣਗੇ ਜੀ ਕਾਰਬਨ ਟੈਕਸ ਤਾਂ ਲੱਗਣਾ ਹੀ ਨਹੀਂ ਸੀ ਚਾਹੀਦਾ ਜੀ, ਕੈਨੇਡਾ ਦੇ ਵਿੱਚ ਤਾਂ ਪਹਿਲਾਂ ਹੀ ਗ੍ਰੀਨਰੀ ਹੈਗੀ ਆ ਜੀ, ਕੈਨੇਡਾ ਦਾ ਕੰਟਰੀਬਿਊਟ ਨਹੀਂ ਕਰਦਾ ਗਾ। ਮਤਲਬ ਜਦੋਂ ਕਿਤੇ ਗੱਲ ਕਰੀਏ ਫਿਰ ਥੋੜਾ ਜਿਹਾ ਪੁੱਛੀਏ ਵੀ ਅੱਛਾ ਆਕਸੀਜਨ ਦਰਖਤਾਂ ਤੋਂ ਆਉਂਦੀ ਹੈ, ਹਾਂਜੀ ਹਾਂ ਦਰਖਤਾਂ ਤੋਂ ਹੀ ਆਉਂਦੀ, ਅਸੀਂ ਪੜਿਆ ਹੋਇਆ, ਬਿਲਕੁਲ ਠੀਕ ਆ ਜੀ। ਹੁਣ ਤੁਸੀਂ ਕਹੋਗੇ ਕਿਹੋ ਜਿਹਾ ਕਮਲਾ ਬੰਦਾ ਬੈਠਾ ਰੇਡੀਓ ਤੇ, ਮੈਂ ਇਹ ਨਹੀਂ ਕਹਿੰਦਾ ਦਰਖਤਾਂ ਤੋਂ ਨਹੀਂ ਆਉਂਦੀ, ਦਰਖਤਾਂ ਤੋਂ ਆਉਂਦੀ ਹੈ, ਪਰ ਦਰਖਤ ਕੰਜ਼ਿਊਮ ਵੀ ਕਰਦੇ ਨੇ, ਪਰ ਦਰਖਤਾਂ ਤੋਂ ਵੱਧ ਜਿਹੜੀ ਆਕਸੀਜਨ ਆ ਨਾ ਉਹ ਸਮੁੰਦਰ ਚੋਂ ਆਉਂਦੀ ਹੈ। ਫਾਈਟੋਪਲੈਂਕਟਨਸ ਹੁੰਦੇ ਨੇ, ਬਹੁਤ ਛੋਟੇ ਮਾਈਕਰੋ ਆਰਗੇਨਿਜ਼ਮਸ, ਹੈਨਾ, ਸਮੁੰਦਰ ਦੇ ਜੀਵ, ਉਹ ਵੀ ਆਕਸੀਜਨ ਆ ਜਿਹੜੀ ਉਹ ਮਤਲਬ ਉਹ ਆਪਣਾ ਕਿਰਿਆ ਕਰਮ ਕਰਦੇ ਨੇ ਆਲੇ ਦੁਆਲੇ ਜਦੋਂ ਮਤਲਬ ਉਹ ਚੀਜ਼ਾਂ ਨੂੰ ਬ੍ਰੇਕ ਕਰਦੇ ਨੇ, ਆਪ ਰਿਲੀਜ਼ ਕਰਦੇ ਨੇ ਆਕਸੀਜਨ, ਵੱਡਾ ਹਿੱਸਾ ਆਕਸੀਜਨ ਦਾ ਮੋਰ ਦੈਨ 50%, ਮਤਲਬ ਇਹ ਕਹਿ ਲਓ 50-60-70% ਆ ਜਿਹੜਾ ਉਹ ਸਮੁੰਦਰ ਤੋਂ ਵੀ ਆਉਂਦਾ। ਇਸ ਕਰਕੇ ਕੈਨੇਡਾ ਚ ਕਿੰਨੇ ਦਰਖਤ ਆ, ਗ੍ਰੀਨਰੀ ਆ, ਉਹ ਚੰਗੀ ਗੱਲ ਆ, ਹੈਨਾ। ਗਲੋਬਲ ਆਕਸੀਜਨ ਦਾ 28% ਹੀ ਜਿਹੜਾ ਹੈਗਾ ਉਹ ਦਰਖਤਾਂ ਤੋਂ ਆਉਂਦਾ। ਮੈਂ ਇਹ ਨਹੀਂ ਕਹਿੰਦਾ, ਮੇਰੀ ਗੱਲ ਦਾ ਪੁੱਠਾ ਮਤਲਬ ਨਾ ਲੈ ਲਿਓ ਹੁਣ ਤੁਸੀਂ, ਹੈਨਾ। ਪਰ ਕਾਰਬਨ ਟੈਕਸ ਆ ਜਿਹੜਾ ਉਹ ਲਾਉਣਾ ਨਾ ਲਾਉਣਾ, ਅੱਛਾ ਲਾਉਣਾ ਵੀ ਕਿਹਦੇ ਤੇ, ਆਮ ਲੋਕਾਂ ਤੇ, ਆਮ ਲੋਕਾਂ ਤੇ ਕਾਰਬਨ ਟੈਕਸ ਲਾ ਦਿਓ। ਇਹ ਗੱਲ ਨੇ ਚੀਜ਼ ਪ੍ਰੂਵ ਕਰਤੀ ਆ, ਦੇਖੋ ਸਰਕਾਰ ਦੀਆਂ ਨੀਤੀਆਂ ਨੇ ਵੀ ਕਾਰਬਨ ਟੈਕਸ ਭਾਵੇਂ ਆਮ ਲੋਕਾਂ ਤੇ ਲਾ ਦਿਓ ਤੇ ਭਾਵੇਂ ਆਮ ਲੋਕਾਂ ਤੇ ਨਾ ਲਾਓ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਪੋਲਿਊਸ਼ਨ ਤੇ। ਫਰਕ ਪੈਣਾ ਵੀ ਜਿਹੜੇ ਪੋਲਿਊਟਰਸ ਨੇ ਉਹਨਾਂ ਨੂੰ ਕੀ ਸਜ਼ਾ ਦਿੰਦੇ ਹੋ। ਅੱਛਾ ਦੂਜੇ ਪਾਸੇ ਸਿਸਟਮ ਐਡਾ ਮਾੜਾ ਵੀ ਜੇ ਪੋਲਿਊਟਰਸ ਨੂੰ ਸਜ਼ਾ ਦਿੰਦੇ ਨੇ, ਪੋਲਿਊਟਰ ਜਿਹੜਾ ਜਿਹੜੇ ਹੈਗੇ ਨੇ ਉਹ ਕੀ ਕਰਦੇ ਨੇ, ਉਹ ਆਪਣਾ ਜਿਹੜਾ ਉਹਨਾਂ ਦੇ ਉੱਤੇ ਲਾਇਆ ਹੋਇਆ ਟੈਕਸ ਆ ਉਹਨਾਂ ਨੇ ਫਿਰ ਆਮ ਲੋਕਾਂ ਤੱਕ ਪਾਸ ਕਰ ਦੇਣਾ। ਮਤਲਬ ਬਈ ਜੇ ਲੋਕਾਂ ਤੇ ਸਿੱਧਾ ਲਾਉਂਦੇ ਆ ਫਿਰ ਵੀ ਲੋਕਾਂ ਤੇ ਹੀ ਲੱਗਦਾ, ਤੇ ਜੇ ਲੋਕ ਮੰਗ ਕਰਦੇ ਵੀ ਸਾਡੇ ਤੇ ਕਾਰਬਨ ਟੈਕਸ ਨਾ ਲਾਓ, ਪੋਲਿਊਟਰਸ ਤੇ ਲਾਓ, ਤਾਂ ਜਿਹੜਾ ਪੋਲਿਊਟਰ ਤੇ ਲਾਇਆ ਜਾਊਗਾ, ਪੋਲਿਊਟਰਸ ਇੰਡਸਟਰੀਅਲਿਸਟ ਜਿਹੜੇ ਵੱਡੇ ਨੇ ਜਿੱਥੇ ਕਾਰਬਨ ਇਮਿਸ਼ਨ ਜ਼ਿਆਦਾ ਹੁੰਦੀਆਂ ਨੇ ਉਹਨਾਂ ਨੇ ਪਾਸ ਆਨ ਕਰ ਦੇਣਾ ਕੰਜ਼ਿਊਮਰਸ ਤੱਕ। ਮਤਲਬ ਕਹਿ ਦੋ ਜੀ ਸਿਰ ਤਾਂ ਗੰਜਾ ਜਿਹੜਾ ਉਹ ਆਪਣਾ ਹੀ ਹੋਣਾ, ਹੈਨਾ। ਅੱਛਾ ਹੁਣ ਮੈਂ ਹੈਰਾਨ ਇਸ ਗੱਲ ਤੇ ਹਾਂ ਬਈ ਜਦੋਂ ਕੈਲਕੂਲੇਸ਼ਨ ਕਰ ਰਹੇ ਨੇ ਕਾਰਬਨ ਟੈਕਸ ਰਿਮੂਵਲ ਕਰਕੇ, ਕਹਿੰਦੇ ਇਨਫਲੇਸ਼ਨ ਰੇਟ ਆ ਜਿਹੜਾ ਡ੍ਰੌਪਸ ਟੂ 1.7%, ਤੇ 4 ਸਾਲ ਪਹਿਲਾਂ ਕਰ ਦਿੰਦੇ ਹੋ, ਸੁੱਖ ਦਾ ਸਾਧ ਆ ਜਾਂਦਾ ਆਮ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ, ਜਿਹੜੇ ਪਹਿਲਾਂ ਵੀ ਪਾਉਂਦੇ ਰਹੇ ਨੇ। ਪਰ ਨਾ ਮੈਂ ਚੋਣਾਂ ਤੋਂ ਪਹਿਲਾਂ ਵੀ ਕਿਹਾ ਸੀ, ਮੈਂ ਹਮੇਸ਼ਾ ਕਹਿੰਦਾ ਹੁੰਦਾ ਬਈ ਚੋਣਾਂ ਹੋਣ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਣੀ। ਬੰਦਾ ਏ ਆ ਜੇ, ਬੀ ਆ ਜੇ, ਸੀ ਆ ਜੇ, ਏ ਬੀ ਸੀ ਡੀ ਇਕੱਠੇ ਰਲ ਕੇ ਪਾਰਟੀ ਬਣਾ ਲੈਣ, ਏ ਵਾਕਆਊਟ ਕਰ ਜੇ, ਬੀ ਵਾਕਆਊਟ ਕਰ ਜੇ, ਸੀ ਤੇ ਡੀ ਰਲ ਜਾਣ, ਕੋਈ ਫਰਕ ਨਹੀਂ ਪੈਣਾ। ਚਲੋ ਆਮ ਬੰਦੇ ਨੇ ਤਾਂ ਆਪਣਾ ਕੰਮ ਕਰਨਾ ਜੀ, ਆਪਣੇ ਵਸੀਲੇ ਆਪ ਲੱਭਣੇ ਨੇ, ਆ ਖੋਪੜੇ ਦੇ ਵਿੱਚ ਜਿਹੜਾ ਦਿਮਾਗ ਆ ਆਪ ਯੂਜ਼ ਕਰਨਾ ਉਹਨੇ, ਆਪਣੇ ਹੱਥ ਆਪ ਯੂਜ਼ ਕਰਨੇ ਨੇ, ਹਾਲਾਤ ਆਪ ਪੈਦਾ ਕਰਨੇ ਨੇ, ਰੁਜ਼ਗਾਰ ਆ ਜਿਹੜਾ ਜੇ ਆਲੇ ਦੁਆਲੇ ਘੱਟ ਆ ਤਾਂ ਆਪਣੇ ਰੁਜ਼ਗਾਰ ਲੱਭਣ ਲਈ, ਨਵੇਂ ਰੁਜ਼ਗਾਰ ਪੈਦਾ ਕਰਨ ਲਈ ਉਹਨੂੰ ਹਿੰਮਤ ਕਰਨੀ ਪੈਣੀ ਹੈ। ਇਹ ਹੈ ਕੰਮ ਬਹੁਤ ਔਖਾ, ਪਰ ਇਹਦੇ ਬਿਨਾਂ ਸਰਦਾ ਨਹੀਂ। ਜਿਹੜੇ ਉੱਦਮੀ ਲੋਕ ਹੁੰਦੇ ਨੇ, ਆਪਾਂ ਪਹਿਲਾਂ ਵੀ ਕਿਹਾ ਸੀ, ਪਹਿਲਾਂ ਵੀ ਬਹੁਤ ਵਾਰੀ ਗੱਲ ਕੀਤੀ ਹੈ, ਇੱਕ ਹੁੰਦੇ ਆ ਮਗਰ ਚੱਲਣ ਵਾਲੇ, ਹੈਨਾ, ਇੱਕ ਹੁੰਦੇ ਆ ਉੱਦਮੀ ਲੋਕ। ਉੱਦਮੀ ਲੋਕਾਂ ਨੇ ਹਰ ਇੱਕ ਮੌਕੇ ਨੂੰ, ਹਰ ਇੱਕ ਓਪਰਚੁਨਿਟੀ ਨੂੰ, ਉੱਦਮੀ ਮਤਲਬ ਜਿਹੜੇ ਓਪਰਚੁਨਿਟੀ ਦਾ ਫਾਇਦਾ ਉਠਾ ਲੈਂਦੇ ਨੇ, ਓਪਰਚੁਨਿਟੀ ਕ੍ਰੀਏਟ ਕਰਦੇ ਨੇ। ਜਿਹੜੇ ਮਗਰ ਲੱਗ ਕੇ ਚੱਲਣ ਵਾਲੇ ਹੁੰਦੇ ਨੇ ਉਹ ਤਾਂ ਉਹ ਫਿਰ ਜ਼ਿਆਦਾ ਸਫ਼ਰ ਕਰਦੇ ਨੇ, ਹੈਨਾ। ਇਹ ਠੀਕ ਹੈ, ਸਮਾਜ ਦੇ ਵਿੱਚ ਓਪਰਚੁਨਿਟੀਜ਼ ਕਿਤੇ ਵੱਧ ਹੁੰਦੀਆਂ, ਕਿਤੇ ਘੱਟ ਹੁੰਦੀਆਂ, ਕਿਤੇ ਪਰ ਐਕਚੁਅਲੀ ਇਹ ਹੈ ਵੀ ਖ਼ਬਰ ਪੜ੍ਹਨ ਦੇ ਨਾਲ ਭਾਵੇਂ ਤੁਹਾਨੂੰ ਖੁਸ਼ੀ ਹੋਈ ਹੋਊ ਮਾੜੀ ਮੋਟੀ, ਵੀ ਇਨਫਲੇਸ਼ਨ ਰੇਟ ਡਰੋਪਸ ਟੂ 1.7% ਇਨ ਅਪ੍ਰੈਲ, ਪਰ ਐਵੇਂ ਨਾ ਖੁਸ਼ ਹੋ ਕੇ ਰਾਤ ਨੂੰ 20 ਅਰਬ ਪੀ ਜਾਏ, ਸ਼ਾਮ ਨੂੰ ਪੈਗ ਸ਼ੈਗ ਲਾਈ ਜਾਇਓ। ਜੇ ਪੈਗ ਸ਼ੈਗ ਲਾਉਂਦੇ ਹੋ ਨਾ, ਉਹਦੀ ਕੀਮਤ ਦੇਖ ਲਿਓ, ਸੱਚੀ ਵਿੱਚ ਘਟੀਆ ਕਿ ਵਧੀਆ, ਹੈਨਾ। ਇਹ ਖ਼ਬਰਾਂ ਹੁੰਦੀਆਂ ਨੇ ਦੋਸਤੋ, ਅਸੀਂ ਵੀ ਪੜ੍ਹਨੀਆਂ ਹੁੰਦੀਆਂ ਨੇ, ਹੈਨਾ, ਤੁਸੀਂ ਵੀ ਸੁਣਨੀਆਂ ਹੁੰਦੀਆਂ, ਪਰ ਕਈ ਬੰਦੇ ਤਾਂ ਚਾਹ ਚ ਹੀ ਸਾਰਾ ਦਿਨ ਉਹ ਜੀ ਆਹ ਖ਼ਬਰ ਆ ਗਈ ਚੰਗੀ ਖ਼ਬਰ, ਤੁਹਾਡੀ ਜ਼ਿੰਦਗੀ ਤੇ ਕੋਈ ਅਸਰ ਨਹੀਂ ਪਾਉਂਦੀ। ਜਿਹੜੀ ਖ਼ਬਰ ਨੇ ਅਸਰ ਪਾਉਣਾ ਹੁੰਦਾ ਤੁਹਾਡੀ ਜ਼ਿੰਦਗੀ ਚ, ਤੁਸੀਂ ਕੰਨ ਬੰਦ ਕਰ ਲੈਂਦੇ ਹੋ, ਤੁਸੀਂ ਸੁਣਦੇ ਹੀ ਨਹੀਂ ਖ਼ਬਰ। ਜਿਹੜੀ ਖ਼ਬਰ ਨੇ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ, ਕੀ ਮੈਂ ਕਹਿੰਦਾ ਤੁਹਾਡੀ ਪਰਸਨੈਲਿਟੀ ਦੇ ਵਿੱਚ, ਜਾਂ ਜਿਹੜੀ ਖ਼ਬਰ ਨੇ ਨਾ ਤੁਹਾਡਾ ਨੇਚਰ ਚੇਂਜ ਕਰਨਾ ਹੁੰਦਾ। ਜੇ ਤੁਸੀਂ ਬਹੁਤ ਕੱਟੜ ਹੋ, ਹੈਨਾ, ਜੇ ਤੁਸੀਂ ਮਤਲਬ ਬਹੁਤ ਸੰਵੇਦਨਸ਼ੀਲ ਹੋ, ਕਿਸੇ ਦਾ ਦੁੱਖ ਮਹਿਸੂਸ ਕਰ ਲੈਂਦੇ ਹੋ ਖ਼ਬਰ ਨਾਲ, ਤੁਹਾਨੂੰ ਖ਼ਬਰ ਸੁਣਨ ਨਾਲ ਜੇ ਤਾਂ ਤੁਹਾਨੂੰ ਸੱਚੀ ਮੁੱਚੀ ਤੁਹਾਡਾ ਕਿਸੇ ਨੂੰ ਤਕਲੀਫ ਹੋਈ ਆ, ਤੁਹਾਡਾ ਦਿਲ ਡੋਂਦਾ, ਫਿਰ ਇਹਦਾ ਮਤਲਬ ਤੁਸੀਂ ਜਿਉਂਦੇ ਜਾਗਦੇ ਹੋ, ਚੰਗੇ ਇਨਸਾਨ ਹੋ। ਜੇ ਖ਼ਬਰ ਤੁਹਾਡੇ ਤੇ ਅਸਰ ਹੀ ਨਹੀਂ ਕਰਦੀ ਕੋਈ, ਤਾਂ ਮਤਲਬ ਪੱਕੇ ਢੀਠ ਆਪਾਂ। ਮਤਲਬ ਹੁਣ ਤੁਸੀਂ ਖ਼ਬਰਾਂ ਦੇਖੋ ਤਾਂ ਸਹੀ, ਖ਼ਬਰਾਂ ਕਿੰਨੀਆਂ ਆ ਰਹੀਆਂ ਨੇ। ਆਹ ਲਓ, ਆਹ ਸਾਡੇ ਨਾਲ ਵਾਲੇ ਗੁਆਂਢੀ ਥਾਣੇਦਾਰਾਂ ਦੀ ਖ਼ਬਰ ਦੱਸ ਦਿੰਦਾ, ਇੰਗਲੈਂਡ, ਫਰਾਂਸ ਤੇ ਕੈਨੇਡਾ ਨੇ ਹੁਣ ਮਾੜਾ ਜਿਹਾ ਇਤਰਾਜ਼ ਜਤਾਇਆ ਵੀ ਤੁਸੀਂ ਅਮੈਰੀਕਨਸ ਨੂੰ ਕਿਹਾ, ਇਜ਼ਰਾਈਲ ਨੂੰ ਕਿਹਾ ਖਾਸ ਕਰਕੇ, ਅਮੈਰੀਕਨਸ ਨੂੰ ਤਾਂ ਕਹਿਣ ਦੀ ਹਿੰਮਤ ਨਹੀਂ ਇਹਨਾਂ ਦੀ, ਬਈ ਤੁਸੀਂ ਗਾਜ਼ਾ ਨੂੰ ਘੇਰਿਆ ਹੋਇਆ, ਇੰਨੇ ਲੋਕ ਮਰ ਰਹੇ ਨੇ, 50-52 ਹਜ਼ਾਰ ਲੋਕ ਮਰ ਗਏ। ਹੁਣ ਤੁਸੀਂ ਸਿੱਧਾ ਹੀ ਕਹਿ ਤਾ ਵੀ ਗਾਜ਼ਾ 'ਚ ਤਾਂ ਅਸੀਂ ਜੀ ਸਾਰਾ ਕੁਝ ਬੰਦ ਕਰ ਦਾਂਗੇ, ਹੈਨਾ, ਵੀ ਇਸ ਤੋਂ ਵੱਧ ਧੱਕਾ ਕੀ ਹੋ ਸਕਦਾ। ਮਤਲਬ ਤੁਸੀਂ ਕਲਪਨਾ ਕਰੋ ਕਿ ਇਸ ਸਿਚੁਏਸ਼ਨ ਦੀ, ਵੀ ਤੁਸੀਂ ਕੈਨੇਡਾ 'ਚ ਨਹੀਂ, ਤੁਸੀਂ ਉੱਥੇ ਫਲਸਤੀਨ 'ਚ, ਤੁਹਾਡੇ ਰੱਬ ਨੇ ਤੁਹਾਨੂੰ ਉੱਥੇ ਪੈਦਾ ਕਰਤਾ, ਜੰਮ ਤਾਂ ਉੱਥੇ ਪੈਦਾ ਹੋ ਗਏ ਤੁਸੀਂ, ਆਲੇ ਦੁਆਲੇ ਬੰਬ ਕਦੇ ਦੇਖੋ ਉੱਥੇ ਬੱਚਿਆਂ ਦੀਆਂ, ਦੇਖ ਕੇ ਰੋਣ ਲੱਗ ਜਾਂਦਾ ਬੰਦਾ ਬੇਸਿਕਲੀ। ਜੇ ਸੱਚੀ ਤੁਹਾਡਾ ਮਨ ਦੁਖਦਾ ਨਾ ਇਹੋ ਜਿਹੀਆਂ ਖ਼ਬਰਾਂ ਸੁਣ ਕੇ, ਇਹਦਾ ਮਤਲਬ ਤੁਸੀਂ ਜਿਉਂਦੇ ਜਾਗਦੇ ਹੋ, ਤੁਹਾਡੇ ਮਨ 'ਚ ਰੋਸ ਜਾਗਦਾ, ਤੁਸੀਂ ਜਿਉਂਦੇ ਜਾਗਦੇ ਹੋ। ਆ ਸਾਡੇ ਇੱਕ ਐਕਸੀਡੈਂਟ ਹੋਇਆ ਇੱਥੇ ਆ ਇਟੋਬਿਕੋ 'ਚ, 3 ਬੱਚੇ ਪਰਿਵਾਰ ਦੇ ਮਰੇ ਨੇ, ਛੋਟੇ ਮਾਰੇ ਕਿਨੇ ਨੇ, ਸ਼ਰਾਬ ਪੀ ਕੇ 19 ਸਾਲ ਦਾ ਨੌਜਵਾਨ ਆ ਜਿਹੜਾ ਉਹ ਸ਼ਰਾਬ ਪੀ ਕੇ ਗੱਡੀ ਆਊਟ ਆਫ ਕੰਟਰੋਲ ਹੋ ਗਈ, 3 ਬੱਚੇ ਮਰੇ ਨੇ। ਚਲੋ ਮੈਂ, ਮੌਤ ਤਾਂ ਮੌਤ ਹੀ ਹੁੰਦੀ ਆ, ਬਜ਼ੁਰਗ ਮਰ ਜੇ ਫਿਰ ਵੀ ਹੁੰਦੀ ਹੈ ਤਕਲੀਫ, ਪਰ ਬਜ਼ੁਰਗ ਜ਼ਿੰਦਗੀ ਭੋਗ ਚੁੱਕਿਆ ਹੁੰਦਾ, 3 ਬੱਚੇ ਦੋਸਤੋ। ਤੇ ਇਹੋ ਜਿਹੀਆਂ ਖ਼ਬਰਾਂ ਸੁਣ ਕੇ ਸੱਚੀ ਤੁਹਾਡੀਆਂ ਅੱਖਾਂ 'ਚੋਂ ਹੰਝੂ ਨਹੀਂ ਆਉਂਦੇ ਨਾ, ਫਿਰ ਤੁਸੀਂ ਜਿਉਂਦੇ ਜਾਗਦੇ ਇਨਸਾਨ ਨਹੀਂ ਹਾਂ। ਆਹ ਤਾਂ ਐਵੇਂ ਰੱਦੀ ਖ਼ਬਰਾਂ ਹੁੰਦੀਆਂ ਜਿਹੜੀਆਂ ਅਸੀਂ ਪੜ੍ਹ ਦਿੰਦੇ ਹਾਂ ਜੀ, ਜਿੱਥੇ ਮਨੁੱਖੀ ਜਾਨਾਂ ਜਾਂਦੀਆਂ ਨੇ, ਜਿੱਥੇ ਲਗਾਤਾਰ ਬੰਬ ਸਿੱਟੇ ਜਾ ਰਹੇ ਨੇ, ਜਿੱਥੇ ਮੌਤਾਂ ਹੋ ਰਹੀਆਂ ਲਗਾਤਾਰ, ਜੇ ਉਹ ਖ਼ਬਰਾਂ ਸਾਨੂੰ ਜਗਾਉਂਦੀਆਂ ਨਹੀਂ ਨਾ, ਸਾਨੂੰ ਦੱਸਦੀਆਂ ਨਹੀਂ ਵੀ ਤੁਸੀਂ ਹੈ ਇਹ ਕੀ ਹੋ ਰਿਹਾ ਦੁਨੀਆਂ ਦੇ ਵਿੱਚ। ਹੈਰਾਨੀ ਇਸ ਗੱਲ ਦੀ ਆ ਵੀ ਚਲੋ ਸਾਡੀ ਤਾਂ ਇਕਾਨਮੀ ਜਿਹੜੀ ਸਲੋ ਆ, ਹੈਨਾ, ਟੈਰਿਫ ਲੱਗ ਰਹੇ ਨੇ, ਆਹ ਹੋ ਰਿਹਾ, ਰੁਜ਼ਗਾਰ ਗਏ ਨੇ, ਗੁਜ਼ਾਰਾ ਕਰਨਾ ਔਖਾ ਹੋ ਰਿਹਾ। ਪਹਿਲਾਂ ਅਸੀਂ ਹੈਰਾਨ ਹੁੰਦੇ ਸੀ ਜਦੋਂ ਪਾਕਿਸਤਾਨ ਬਣਿਆ ਨਾ, ਪੰਜਾਬੀ ਪੰਜਾਬ ਨੂੰ ਵੰਡਿਆ ਗਿਆ, ਉਸ ਵੇਲੇ ਦੀਆਂ ਫੋਟੋਆਂ ਦੇਖ ਕੇ ਵੀ ਇੰਨੇ ਲੱਖਾਂ ਲੋਕ ਇਧਰੋਂ ਉਧਰ ਜਾ ਰਹੇ ਸੀ। ਹੁਣ ਹੈਰਾਨੀ ਹੁੰਦੀ ਹੈ ਵੀ 47 ਨੂੰ ਤੇ ਹੁਣ ਦੇਖ ਲਓ ਕਿੰਨੇ 70-80 ਸਾਲ ਹੋ ਗਏ, 75 ਸਾਲ ਤੇ ਅੱਜ ਵੀ ਦੁਨੀਆਂ ਦੇ ਕਿਸੇ ਨਾ ਹਿੱਸੇ ਕਿਸੇ ਨਾ ਕਿਸੇ ਦੇਸ਼ ਦੇ ਵਿੱਚ ਜੰਗ ਆ ਜਿਹੜੀ ਜਾਰੀ ਆ। ਮਸਾਂ ਟਲੇ ਆ ਭਾਰਤ ਤੇ ਪਾਕਿਸਤਾਨ। ਸਾਡੇ ਲੋਕ ਕਈ ਵਾਰੀ ਕਹਿੰਦੇ ਇਸ ਤਾਂ ਕੈਨੇਡੀਅਨ ਜੀ, ਸਾਨੂੰ ਪਾਕਿਸਤਾਨ ਭਾਸ਼ਣਾ ਕੀ ਮਤਲਬ? ਉਹ ਤੁਹਾਡੇ ਦਿਲ ਦੇ ਤੁਹਾਡੇ ਸਰੀਰ ਦੇ ਵਿੱਚ ਇੱਕ ਦਿਲ ਧੜਕਦਾ, ਤੁਹਾਡੇ ਸਿਰ ਦੇ ਵਿੱਚ ਇੱਕ ਦਿਮਾਗ ਆ, ਆਲੇ ਦੁਆਲੇ ਇਨਫੋਰਮੇਸ਼ਨ ਇਕੱਠੀ ਕਰਨਾ। ਜਿਹੜੇ ਯੁੱਗ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹ ਯੁੱਗ ਦੇ ਵਿੱਚ ਕੀ ਹੋ ਰਿਹਾ। ਮਾੜੀ ਜੀ ਮੈਂ ਜੇ ਗੱਲ ਕਹਿ ਦਿਆਂ ਨਾ ਖਬਰ ਦੀ, ਸਾਡੇ ਦੋਸਤਾਂ ਨੂੰ ਬੜੀ ਭੈੜੀ ਲੱਗਣੀ ਆ। ਆਲੇ ਦੁਆਲੇ ਮਸਲ ਨਾ ਆਪਦੇ ਪੂਰੇ ਐ ਫਲੈਕਸ ਕਰਕੇ ਦਿਖਾਉਂਦੇ ਨੇ, ਮਤਲਬ ਮੋਦੀ ਸਾਹਿਬ ਵੀ 56 ਇੰਚ ਦੀ ਛਾਤੀ ਚੌੜੀ ਆ ਜੀ। ਉਹ ਹੁਣ ਖਬਰ ਆਈ ਹੈ, ਫੋਰਨ ਮਿਨਿਸਟਰ ਨੇ ਕਹਿਤਾ, ਕਹਿੰਦੇ ਜੀ ਅਸੀਂ ਹਮਲਾ ਕਰਨ ਤੋਂ ਪਹਿਲਾਂ ਹੀ ਦੱਸਤਾ ਸੀ। ਹਮਲਾ ਕਰਨ ਤੋਂ ਪਹਿਲਾਂ ਜਿਹੜਾ ਕਹਿੰਦੇ ਅਸੀਂ ਪਹਿਲਾਂ ਹੀ ਦੱਸਤਾ ਸੀ, ਅਸੀਂ ਤਾਂ ਟੈਰੋਰਿਸਟ ਜਿਹੜੇ ਟਿਕਾਣੇ ਆ ਉਹਨਾਂ ਤੇ ਅਸੀਂ ਤਾਂ ਵਾਰ ਕਰਨ ਲੱਗਿਆ, ਕਰ ਲਓ ਗੱਲ। ਆਹ ਸਾਰਾ ਜਿਹੜਾ ਤੁਸੀਂ 15-20 ਦਿਨ ਪ੍ਰਚਾਰ ਸੁਣਿਆ ਨਾ, ਸੁਣ ਲਿਆ? ਮਤਲਬ ਚੋਰ ਨੂੰ ਪਹਿਲਾਂ ਹੀ ਦੱਸਤਾ ਸੀ ਵੀ ਅਸੀਂ ਨਾ ਤੈਨੂੰ ਅਸੀਂ ਮਾਰਨ ਲੱਗੇ ਆ ਤੇ ਤੂੰ ਭੱਜ ਜਾ, ਮਤਲਬ ਭੱਜ ਜਾ ਨੀ ਕਿਹਾ। ਮੇਰਾ ਖਿਆਲ, ਮੈਂ ਉਮੀਦ ਕਰਦਾ ਮੇਰੇ ਦੋਸਤਾਂ ਨੇ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਆ ਜਿਹਦੇ ਚ ਉਹ ਫੋਰਨ ਮਿਨਿਸਟਰ ਕਹਿ ਰਹੇ ਆ, ਮਤਲਬ ਵੀ ਅਸੀਂ ਤਾਂ ਟਾਰਗੇਟਡ ਜਿਹੜੇ ਹੈਗੇ ਆ ਸਾਡੇ ਜਿਹੜੇ ਉਹ ਮਤਲਬ ਉੱਥੇ ਅਸੀਂ ਹਮਲਾ ਕਰਨ ਲੱਗੇ ਆ। ਕਿਆ ਬਾਤ ਹੈ, ਹੈਨਾ? ਉਹਦੇ ਨਾਂ ਤੇ ਦੇਸ਼ ਦੇ ਵਿੱਚ ਵੰਡ ਵੁੰਡ ਪਾ ਕੇ, ਮਤਲਬ ਇਹ ਜਿਹੀਆਂ ਖਬਰਾਂ ਨੇ ਜੀ। ਤੁਸੀਂ ਹੁਣ ਖਬਰ ਤਾਂ ਇੱਕ ਬੇਸਿਕ ਖਬਰ ਆ ਨਾ, ਖਬਰ ਇਹ ਹੈ ਬਈ ਇੰਡੀਆ ਨੇ ਪਹਿਲਾਂ ਦੱਸਤਾ ਸੀ, ਹੈਨਾ? ਪਰ ਖਬਰ ਦੀ ਜਦੋਂ ਤੁਸੀਂ ਡੰਗਿਆਈ ਦੇ ਵਿੱਚ ਜਾਓਗੇ, ਆਹ ਵੀ ਖਬਰ ਆ ਇੱਕ ਤਾਂ ਬਈ ਫਰਾਂਸ ਜਿਵੇਂ ਬੋਲ ਕੇ ਗਿਆ, ਕੈਨੇਡਾ ਤੇ ਇੰਗਲੈਂਡ ਨੇ ਕਿਹਾ ਇਜ਼ਰਾਈਲ ਨੂੰ, ਪਰ ਜੇ ਤੁਸੀਂ ਡੂੰਘਿਆਈ ਚ ਜਾ ਕੇ ਵੇਖੋਗੇ ਤੁਹਾਨੂੰ ਹੈਰਾਨੀ ਨਹੀਂ, ਤੁਹਾਡਾ ਮਨ ਦੁਖੂਗਾ ਵੀ ਜੀ ਬਈ ਅਸੀਂ ਕਿਹੋ ਜਿਹੇ ਯੁੱਗ ਦੇ ਵਿੱਚ ਰਹਿ ਰਹੇ ਹਾਂ। ਆ ਜਿਹੜੇ ਸਾਰਾ ਦਿਨ ਸਾਡੇ ਲੋਕ ਨਾ, ਹੁਣ ਮਾੜਾ ਮੋਟਾ ਜਦੋਂ ਦਾ ਟਰੰਪ ਸਾਹਿਬ ਨੇ ਆਪਦਾ ਰੰਗ ਦਿਖਾਉਣਾ ਸ਼ੁਰੂ ਕੀਤਾ ਨਾ, ਹੁਣ ਮਾੜਾ ਮੋਟਾ ਕਹਿਣ ਲੱਗਿਆ, ਨਹੀਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਵੀ 80 ਦੇਸ਼ਾਂ ਦੇ ਵਿੱਚ ਅਮਰੀਕਾ ਦੀ ਫੌਜ ਬੈਠੀ ਹੈ। ਫੌਜ ਕਾਹਦੀ ਬੈਠੀ ਹੈ? ਜਿੱਥੇ ਮਰਜ਼ੀ ਜਾ ਕੇ ਲੜਾਈ ਕਰਾਤੀ, ਹਥਿਆਰ ਵੇਚੇ ਆਪਦੇ, ਲੜਾਈ ਕਰਾਈ, ਮਗਰੋਂ ਫੂਕ ਮਾਰ ਕੇ ਅੱਗ ਬੁਝਾ ਵੀ ਆਪ ਹੀ ਦਿੱਤੀ, ਫਿਰ ਫੂਕ ਮਾਰ ਕੇ ਉਹਨੂੰ ਮਘਾ ਦਿੰਦੇ ਨੇ। ਇਜ਼ਰਾਈਲ ਦੇ ਵਿੱਚ ਨਹੀਂ, ਦੇਖੋ ਮੈਂ ਨਾ ਇਜ਼ਰਾਈਲ ਦਾ ਵਿਰੋਧੀ ਹਾਂ, ਨਾ ਮੈਂ ਇਜ਼ਰਾਈਲ ਦਾ ਹਮਾਇਤੀ ਹਾਂ, ਨਾ ਮੈਂ ਮਤਲਬ ਫਲਸਤੀਨ ਨਾਲ ਮੈਨੂੰ ਪਿਆਰ ਆ, ਨਾ ਮੈਂ ਫਲਸਤੀਨ ਦਾ ਵਿਰੋਧੀ ਹਾਂ। ਗੱਲ ਤਾਂ ਮਾਨਵਤਾ ਦੀ ਹੈ ਨਾ, ਜਿੱਥੇ ਛੋਟੇ ਛੋਟੇ ਬੱਚੇ ਮਰ ਰਹੇ ਨੇ, ਜਿੱਥੇ ਤੁਹਾਡੇ ਹਥਿਆਰਾਂ ਦੇ ਨਾਲ, ਤੁਹਾਡੇ ਤਾਂ ਹਥਿਆਰਾਂ ਦੀਆਂ ਫੈਕਟਰੀਆਂ ਚੱਲਦੀਆਂ, ਪਰ ਦੁਨੀਆਂ ਭਰ ਦੇ ਵਿੱਚ ਤੁਸੀਂ ਜਾ ਕੇ ਅੱਗ ਲਾ ਕੇ ਆਰਾਮ ਨਾਲ ਆਪਦਾ ਬੈਠ ਜਾਂਦੇ ਹੋ। ਅੱਛਾ, ਹੁਣ ਵੱਡੀ ਗੱਲ ਇਹ ਹੈ, ਅਮਰੀਕਾ ਦੇ ਲੋਕ ਆ ਜਿਹੜੇ ਉਹ ਸਮਝਣ ਲੱਗ ਗਏ ਨੇ। ਮੈਂ ਕਈ ਵਾਰੀ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਦੋ ਤਿੰਨ ਉਹਨਾਂ ਦੀਆਂ ਮੈਂ ਗੱਲਾਂ ਸੁਣਦਾ ਹੁੰਦਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰੱਖ ਦਿੰਦੇ ਨੇ। ਉਹ ਦੱਸਦੇ ਨੇ ਵੀ ਸਾਡਾ ਦੇਸ਼ ਕਿੱਧਰ ਨੂੰ ਜਾ ਰਿਹਾ, ਉਹ ਇਹ ਵੀ ਦੱਸਦੇ ਨੇ ਵੀ ਇਹ ਕਹਿਣ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕਰੇਸੀ ਹੈ, ਪਰ ਇਹ ਐਕਚੁਅਲੀ ਡਿਕਟੇਟਰਸ਼ਿਪ ਵੱਲ ਵਧ ਰਿਹਾ। ਲਓ ਜੀ, ਆਪਾਂ ਐਂ ਕਰਦੇ ਆਪਾਂ ਛੋਟੀ ਜਿਹੀ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਗੱਲਾਂ ਕਰਦੇ ਹਾਂ ਫਿਰ।
ਉਹ ਜੀ, ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੀ, ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-647-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ ਹੈ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
Garnishment, power of sale notice, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ। ਨੰਬਰ ਉਹਨਾਂ ਦਾ 905-456-2020 ਹੈ, 905-456-2020। ਰੀਅਲ ਸਟੇਟ ਦੀ ਕੋਈ ਵੀ ਕਲੋਜ਼ਿੰਗ ਕਰਾਉਣੀ ਹੈ ਤੁਸੀਂ, ਕੋਈ ਘਰ ਲਿਆ ਪ੍ਰਾਪਰਟੀ, ਕਮਰਸ਼ੀਅਲ ਇੰਡਸਟਰੀਅਲ ਪ੍ਰਾਪਰਟੀ ਹੈ, ਕੋਈ ਕੌਂਡੋ ਲਈ ਹੈ ਜਾਂ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ, ਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜ਼ਰੂਰ। ਇਹ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਫੁੱਲੀ ਐਕਸਪੀਰੀਅੰਸ ਨੇ, ਬਹੁਤ ਸਾਲਾਂ ਤੋਂ ਇਹੀ ਕੰਮ ਕਰਦੇ ਨੇ। ਛੋਟੀਆਂ ਛੋਟੀਆਂ ਕਲੋਜ਼ਿੰਗਾਂ ਤੋਂ ਲੈ ਕੇ 5-4 ਲੱਖ ਦੇ ਘਰ, ਕੌਂਡੋਜ਼ ਤੋਂ ਲੈ ਕੇ 20-20 50-50 100-100 ਮਿਲੀਅਨ ਤੱਕ ਦੀ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀਜ਼, ਬਹੁਤ ਨੌਲੇਜ ਆ ਜੀ ਇਹਨਾਂ ਨੂੰ। ਕਿਹੜੀ ਡੀਲ ਦੇ ਵਿੱਚ ਕੀ ਪ੍ਰੋਬਲਮ ਆ ਸਕਦੀ ਹੈ ਪਹਿਲਾਂ ਹੀ ਦੂਸਰੇ ਲਾਇਰ ਨਾਲ ਗੱਲਬਾਤ ਕਰਕੇ ਇਹਦੀਆਂ ਪ੍ਰੋਬਲਮ ਪਹਿਲਾਂ ਹੀ ਹੱਲ ਕਰ ਲੈਂਦੇ ਨੇ, ਇਸ ਕਰਕੇ ਕਲੋਜ਼ਿੰਗ ਵਾਲੇ ਦਿਨ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ। ਆਮ ਕਰਕੇ ਕਲੋਜ਼ਿੰਗ ਵਾਲੇ ਦਿਨ ਫੈਮਲੀ ਸਾਰੀ ਬੜੀ ਫਿਕਰਮੰਦ ਹੁੰਦੀ ਹੈ, ਜੇ ਤੁਸੀਂ ਸੈਲਰ ਹੋ ਫਿਕਰ ਇਸ ਕਰਕੇ ਪਿਆ ਹੁੰਦਾ ਵੀ ਪਤਾ ਨਹੀਂ ਬਾਇਰ ਵੱਲੋਂ ਪੈਸੇ ਆਉਣੇ ਆ ਕਿ ਨਹੀਂ। ਬਾਰ ਬਾਰ ਬਾਇਰ ਦੇ ਸੈਲਰ ਆਪਣੇ ਏਜੰਟ ਨੂੰ ਪੁੱਛਦੇ ਰਹਿੰਦੇ ਵੀ ਦੂਜੇ ਏਜੰਟ ਤੋਂ ਪੁੱਛ ਭਾਈ ਕੀ ਬਣਿਆ ਉਹਨਾਂ ਦਾ, 2 ਵਜੇ ਤਾਈਂ ਸਾਡੀ ਕਲੋਜ਼ਿੰਗ ਨਹੀਂ ਹੋਈ, 4 ਵੱਜ ਗਿਆ, 4:30, ਜਿਵੇਂ ਜਿਵੇਂ ਪੌਣੇ 5-5 ਵੱਜਦੇ ਉਵੇਂ ਹੀ ਦਿਲ ਉਹਨਾਂ ਦਾ ਐਂ ਧੜਕਦਾ ਬਈ ਪਤਾ ਨਹੀਂ ਜੇ ਅੱਜ ਚਾਬੀ ਨਾ ਮਿਲੀ ਕੀ ਹੋਊ। ਬਿਲਕੁਲ ਠੀਕ ਹੈ ਜੀ, ਤੁਸੀਂ ਘਰ ਵੇਚਿਆ, ਇੱਕ ਅੱਗੇ ਆਪਣੀਆਂ 100 ਕੈਲਕੂਲੇਸ਼ਨਸ ਹੁੰਦੀਆਂ ਨੇ, ਬਜਟ ਬਣਾਇਆ ਹੁੰਦਾ ਹੈ, ਵੱਖਰੀ ਗੱਲ ਆ ਦੇਸ਼ ਦਾ ਬਜਟ ਬਣੇ ਜਾਂ ਨਾ ਬਣੇ, ਹਨਾ। ਖਬਰਾਂ ਆਉਂਦੀਆਂ ਨੇ ਨਾ, ਅੱਜ ਵੀ ਆਈਆਂ ਹੋਈਆਂ ਨੇ, ਹਨਾ, ਕਹਿੰਦੇ ਬਜਟ ਦਾ ਜਿਹੜਾ ਫੇਰ ਆਪਾਂ ਪੇਸ਼ ਕਰਾਂਗੇ, ਪਰ ਆਪਣੇ ਘਰ ਦਾ ਬਜਟ ਤਾਂ ਹਿੱਲ ਜਾਂਦਾ ਨਾ। ਇਸ ਤਰ੍ਹਾਂ ਜੇ ਕਲੋਜ਼ਿੰਗ ਨਾ ਹੋਵੇ ਤਾਂ ਬਜਟ ਛੱਡ ਕੇ ਸਾਰਾ ਕੁਝ ਹਿੱਲ ਜਾਂਦਾ ਜੀ। ਸਮਾਨ ਪਿਆ ਹੁੰਦਾ ਟਰੱਕਾਂ ਦੇ ਵਿੱਚ ਲੱਦਿਆ, ਆਪਦਾ ਸਮਾਨ ਟਰੱਕ 'ਚ ਲੱਦਿਆ ਹੁੰਦਾ ਵੀ ਆਪਾਂ ਇਹ ਘਰ ਛੱਡ ਕੇ ਜਾਣਾ ਕਿਸੇ ਹੋਰ ਘਰੇ, ਤੇ ਸਾਹਮਣੇ ਬਾਹਰ ਦਾ ਟਰੱਕ ਖੜਾ ਹੁੰਦਾ ਜਿਹਨੇ ਐਂਟਰ ਕਰਨਾ ਹੁੰਦਾ, ਉਧਰੋਂ ਵਕੀਲ ਸਾਹਿਬ ਕਹਿ ਦੇਣ ਵੀ ਕਲੋਜ਼ਿੰਗ ਤਾਂ ਭਾਈ ਤੁਹਾਡੀ ਹੋਈ ਨਹੀਂ ਤੇ ਫਿਰ ਕੀ ਬਣੂਗਾ, ਹਨਾ। ਇਸ ਕਰਕੇ ਮਾਹਰ ਲਾਇਰ ਕੋਲ ਜਾਓ ਜੀ, ਤੇ ਉਸ ਦਿਨ ਤਾਂ ਫਿਰ ਲਾਇਰ ਢਿੱਲਾ ਜਮੂ ਕਰਕੇ ਕਹਿ ਦਿੰਦੇ ਆ ਭਾਈ ਸਾਹਿਬ ਅਸੀਂ ਕੀ ਕਰੀਏ ਕਲੋਜ਼ਿੰਗ ਹੋਈ ਨਹੀਂ, ਦੂਸਰੇ ਲਾਇਰ ਇੰਨੀ ਉਹ ਪੈਸੇ ਨਹੀਂ ਆਏ, ਬੈਂਕ ਨੇ ਨਹੀਂ ਦਿੱਤੇ ਜਾਂ ਲੈਂਡਰ ਨੇ ਨਹੀਂ ਦਿੱਤੇ, ਕੁਝ ਇਹੋ ਜਿਹੀਆਂ ਪ੍ਰੋਬਲਮਸ, ਹਨਾ। ਇਸ ਕਰਕੇ ਮਾਹਰ ਲਾਇਰ ਕੋਲ ਜਾਇਆ ਕਰੋ ਜਿਹੜਾ ਸਾਰੀਆਂ ਪ੍ਰੋਬਲਮਸ ਪਹਿਲਾਂ ਹੀ ਹੱਲ ਕਰ ਲਏ। ਇੱਕ ਦਿਨ ਪਹਿਲਾਂ ਹੀ ਤੁਹਾਨੂੰ ਦੱਸ ਦਿੰਦੇ ਆ ਜਿਹੜੇ ਮਾਹਰ ਲਾਇਰ ਹੁੰਦੇ ਆ ਵੀ ਕੱਲ ਨੂੰ ਭਾਈ 1 ਵਜੇ ਆ ਕੇ ਚਾਬੀ ਆ ਜਿਹੜੀ ਉਹ ਆਪਦੀ ਲੈ ਜਾਓ, ਜਾਂ ਤੁਹਾਡੇ ਖਾਤੇ 'ਚ ਪੈਸੇ ਜਮ੍ਹਾਂ ਪਏ ਹੋਣਗੇ, ਜਾਂ ਕਹਿ ਦੇਣਗੇ ਪੈਸੇ ਤਾਂ ਆ ਜਾਣੇ ਕੋਈ ਗੱਲ ਨਹੀਂ, ਅਸੀਂ ਮੌਰਗੇਜ ਡਿਸਚਾਰਜ ਕਰਨੀ ਆ ਪਾਉਣੀ ਆ, ਉਹ ਗੱਲ ਇਸ਼ੂ ਆ, ਪਰ ਤੁਹਾਡਾ ਮਸਲਾ ਕੱਲ ਨੂੰ ਹੱਲ ਹੋਇਆ ਹੋਊਗਾ। ਸਾਰੀ ਆਪਾਂ ਸਾਰੀ ਜ਼ਿੰਦਗੀ 'ਚ 1-2 ਤਾਂ ਘਰ ਲੈਣੇ ਹੁੰਦੇ ਨੇ, ਹਨਾ, ਇੱਕ ਲਿਆ ਹੋਇਆ ਪੁਰਾਣਾ ਘਰ ਵੇਚਣਾ ਜਾਂ ਨਵਾਂ ਲੈਣਾ, ਹਨਾ। ਤੇ ਇਸ ਕਰਕੇ ਮਾਹਰ ਲਾਇਰ ਕੋਲ ਜਾਇਆ ਕਰੋ, 905-456-2020 ਇਹਨਾਂ ਦਾ ਨੰਬਰ ਆ। ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ, ਫਿਰ ਮਨਮਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, ਕੋਈ ਵਰਕ ਪਰਮਿਟ ਦੀ ਪ੍ਰੋਬਲਮ ਆ ਗਈ ਹੈ, ਕੋਈ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੇ ਇੰਡੀਆ ਤੋਂ ਆਉਣਾ ਇੱਥੇ, ਕਿਸੇ ਨੇ ਪੁਆਇੰਟ ਸਿਸਟਮ ਤੇ ਆਉਣਾ, ਕਿਸੇ ਨੇ ਬਿਜ਼ਨਸ ਕਲਾਸ ਵੀਜ਼ਾ ਤੇ ਆਉਣਾ, ਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ। ਇਹਨਾਂ ਦਾ ਨੰਬਰ 647-646-3000 ਹੈਗਾ। ਆਪਾਂ ਗੱਲ ਕਰ ਰਹੇ ਸੀ ਜੀ, ਯੂਨਾਈਟਿਡ ਕਿੰਗਡਮ, ਫਰਾਂਸ ਤੇ ਕੈਨੇਡਾ ਨੇ ਗਾਜ਼ਾ ਦੇ ਵਿੱਚ ਜਿਹੜਾ ਹੁਣ ਇਨ੍ਹਾਂ ਨੇ ਇਜ਼ਰਾਈਲ ਨੇ ਜਿਹੜਾ ਨਵਾਂ ਪੰਗਾ ਪਾਇਆ ਹੋਇਆ, ਇਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਇਜ਼ਰਾਈਲ ਵਾਲਿਆਂ ਨੂੰ, ਬਈ ਤੁਸੀਂ ਨਾ ਹੁਣ ਸੰਭਲ ਜਾਓ ਤੇ ਨਹੀਂ ਤਾਂ ਫਿਰ ਮਤਲਬ ਅਸੀਂ ਆ ਜਿਹੜਾ ਕੋਈ ਕੰਕਰੀਟ ਐਕਸ਼ਨ ਆ ਜਿਹੜਾ ਲੈ ਸਕਦੇ ਹਾਂ। ਸੀਜ਼ ਫਾਇਰ ਆ ਜਿਹੜੀ ਉਹ ਡਿਮਾਂਡ ਕੀਤੀ ਆ ਉਨ੍ਹਾਂ ਤੋਂ, ਕਿਉਂਕਿ ਪਿਛਲੇ 24 ਘੰਟਿਆਂ ਦੇ ਵਿੱਚ 87 ਜਿਹੜੇ ਬੰਦੇ ਨੇ ਉਹ ਮਰੇ ਨੇ। ਇਨ੍ਹਾਂ ਨੇ ਬੜਾ ਸਾਫ਼ ਕਿਹਾ ਜੀ, ਵੀ ਸਟਰੋਂਗਲੀ ਅਪੋਜ਼ ਦ ਐਕਸਪੈਂਸ਼ਨ ਆਫ ਇਜ਼ਰਾਈਲ ਮਿਲਟਰੀ ਓਪਰੇਸ਼ਨ ਇਨ ਗਾਜ਼ਾ, ਦ ਲੈਵਲ ਆਫ ਹਿਊਮਨ ਸਫਰਿੰਗ ਇਨ ਗਾਜ਼ਾ ਇਜ਼ ਇਨਟੋਲਰੇਬਲ, ਇਜ਼ਰਾਈਲ ਮਸਟ ਹਾਲਟ ਸੈਟਲਮੈਂਟਸ ਵਿਚ ਆਰ ਇਲੀਗਲ, ਵੀ ਵਿਲ ਨਾਟ ਹੈਸੀਟੇਟ ਟੂ ਟੇਕ ਫਰਦਰ ਐਕਸ਼ਨ ਇਨਕਲੂਡਿੰਗ ਟਾਰਗੇਟਡ ਸੈਂਕਸ਼ਨਸ। ਬੜੀ ਮਾੜੀ ਹਾਲਤ ਆ ਦੋਸਤੋ, ਉੱਥੇ ਬੜੀ ਮਾੜੀ ਹਾਲਤ ਆ। ਅੱਛਾ, ਦੂਜੇ ਪਾਸੇ ਉਹ ਕੀ ਕਹਿੰਦੇ ਨੇ ਜਿਹੜੇ ਇਜ਼ਰਾਈਲੀ ਪ੍ਰਧਾਨ ਮੰਤਰੀ ਆ, ਉਹ ਜਿਹੜਾ ਵੀ ਬੰਦਾ ਕਹੇ ਵੀ ਲੜਾਈ ਨਾ ਲੜੋ, ਕਹਿ ਦੇਣਗੇ ਜੀ ਹਮਾਸ ਦੇ ਹਮਾਇਤੀ ਆ, ਕਹਿੰਦੇ ਹਮਾਸ ਵਾਲਿਆਂ ਦੀ ਸਪੋਰਟ ਕਰਦੇ ਆ ਇਹਨਾਂ ਦੀਆਂ ਗੱਲਾਂ ਹਮਾਸ ਵਾਲਿਆਂ ਨੂੰ। ਦੇਖੋ, ਟੈਰੋਰਿਜ਼ਮ ਤਾਂ ਕਿਸੇ ਵੀ ਫੋਰਮ ਦੇ ਵਿੱਚ ਹੋਵੇ, ਕਿਸੇ ਵੀ ਫੋਰਮ ਦੇ ਵਿੱਚ ਹੋਵੇ ਟੈਰੋਰਿਜ਼ਮ, ਕੋਈ ਬੰਦਾ ਟੈਰੋਰਿਜ਼ਮ ਨੂੰ ਹੁਲਾਰਾ ਦਿੰਦਾ, ਕੋਈ ਗਰੁੱਪ ਆ, ਸਟੇਟ ਟੈਰੋਰਿਜ਼ਮ ਫੈਲਾਉਂਦੀ ਆ, ਇਹ ਉਹ ਮਾੜੀ ਗੱਲ ਹੀ ਆ ਨਾ। ਪਰ ਗੱਲ ਇਹ ਆ ਵੀ ਤੁਸੀਂ ਐਵੇਂ ਟੈਰੋਰਿਜ਼ਮ ਦੇ ਨਾਂ ਦੇ ਉੱਤੇ ਤੁਸੀਂ ਜੈਨੋਸਾਈਡ ਕਰੀ ਜਾਓ ਤੇ ਦੁਨੀਆ ਮਤਲਬ ਜੇ ਕੋਈ ਪੁੱਛੇ ਤੁਹਾਨੂੰ, ਤੁਸੀਂ ਉਹਨਾਂ ਨੂੰ ਕਹਿ ਦੋ, ਜਿਹੜਾ ਕੋਈ ਪੁੱਛਣ ਲੱਗਦਾ ਵੀ ਭਾਈ ਤੁਸੀਂ ਫਲਸਤੀਨ ਲੋਕ ਤਾਂ ਨਹੀਂ ਨਾ ਟੈਰੋਰਿਸਟ, ਜੇ ਹਮਾਸ ਟੈਰੋਰਿਸਟ ਆ, ਲੋਕਾਂ ਦਾ ਕੀ ਕਸੂਰ ਆ ਉਹਦੇ ਵਿੱਚ? ਜਾਂ ਤੁਹਾਨੂੰ ਕੋਈ ਆਪਦੀ ਤੁਹਾਡੀ ਜਿੱਥੇ ਤੁਸੀਂ ਪੈਦਾ ਹੋਏ ਹੋ, ਜਿੱਥੇ ਤੁਸੀਂ ਰਹਿ ਰਹੇ ਹੋ, ਤੁਹਾਨੂੰ ਕਹਦੇ ਵੀ ਛੱਡ ਕੇ ਤੁਰ ਜਾ, ਅਸੀਂ ਤਾਂ ਇੱਥੇ ਕਬਜ਼ਾ ਕਰਨਾ, ਤੇ ਤੁਹਾਨੂੰ ਕੀ ਲੱਗੂਗਾ? ਇਹ ਸਭ ਸਾਡੇ ਜਿਹੜੇ ਸਾਊਥ ਵਾਲੇ ਪਾਸੇ ਥਾਣੇਦਾਰ ਬੈਠੇ ਨੇ ਨਾ, ਇਹਨਾਂ ਦੀ ਸਪੋਰਟ ਦੇ ਨਾਲ ਹੁੰਦਾ ਜੀ। ਦੁਨੀਆਂ ਦੇ ਵਿੱਚ ਕਿਤੇ ਵੀ ਪੱਤਾ ਵੀ ਝੂਲਦਾ ਨਾ, ਉਹ ਵੀ ਇਹਨਾਂ ਦੇ ਹੁਕਮ ਨਾਲ ਝੂਲਦਾ। ਸਿੱਧੀ ਜੀ ਗੱਲ ਆ, ਇਹ ਦੁਨੀਆਂ ਨੂੰ ਟਿੱਕੇ ਨਹੀਂ ਬੈਠਣ ਦਿੰਦੇ। ਇਹ ਤੇ ਦੁਨੀਆਂ 'ਚ ਹੋਰ ਵੀ ਬਹੁਤ ਨੇ ਜਿਨ੍ਹਾਂ ਦਾ ਕੰਮ ਹੀ ਹਥਿਆਰ ਵੇਚਣਾ, ਰੌਲਾ ਪਾਉਣਾ, ਹਥਿਆਰਾਂ ਦੀਆਂ ਫੈਕਟਰੀਆਂ ਚੱਲਦੀਆਂ ਨੇ ਇਹਨਾਂ ਦੀਆਂ। ਬਸ ਇਹ ਹਾਲ ਆ ਜੀ, ਜਿੱਥੇ ਵੀ ਕਿਤੇ ਸ਼ਾਂਤੀ ਹੋਣ ਦੀ ਗੱਲ ਚੱਲਦੀ ਆ ਨਾ, ਉਦੋਂ ਹੀ ਮਾੜਾ ਮੋਟਾ ਰੌਲਾ ਰੱਪਾ ਪਵਾ ਦਿੰਦੇ ਨੇ। ਇਹਨਾਂ ਦੇ ਆਪਣੀਆਂ ਕੈਲਕੂਲੇਸ਼ਨਸ ਹੁੰਦੀਆਂ ਨੇ, ਫਿਰ ਹਰੇਕ ਥਾਂ ਜਾ ਕੇ ਪਹੁੰਚ ਜਾਂਦੇ ਨੇ। ਇੰਡੀਆ ਪਾਕਿਸਤਾਨ ਦੀ ਗੱਲ ਚੱਲੀ ਸੀ ਲੜਾਈ ਦੇ ਵਿੱਚ, ਇਹ ਖਾਮ ਖਾਈ ਕ੍ਰੈਡਿਟ ਲਈ ਜਾਂਦੇ ਨੇ ਆਪਦਾ। ਅੱਛਾ, ਦੂਜੇ ਪਾਸੇ ਜੇ ਓਨੈਸਟਲੀ ਜੇ ਗੱਲ ਕਰਨੀ ਹੋਵੇ, ਚਲੋ ਇੰਡੀਆ ਤੇ ਪਾਕਿਸਤਾਨ ਦਾ ਆਪਸ ਵਿੱਚ ਕੀ ਰੌਲਾ? ਜੇ ਇੰਡੀਆ ਨੂੰ ਲੱਗਦਾ ਵੀ ਪਾਕਿਸਤਾਨ ਕੋਲ ਟੈਰੋਰਿਸਟ ਨੇ, ਪਾਕਿਸਤਾਨ ਆਪਦਾ ਸਪਸ਼ਟੀਕਰਨ ਦੇ ਕੇ ਕਹਿਦੇ ਵੀ ਆਹ ਟੈਰੋਰਿਸਟ ਨੇ ਜਿਹੜੇ ਅਸੀਂ ਆਹ ਕੱਢੇ, ਕਿਉਂ ਪਾਕਿਸਤਾਨ ਵੀ ਕਿਉਂ ਲੁਕਾਉਂਦਾ? ਤੇ ਦੂਜੇ ਪਾਸੇ ਜੇ 150 ਕਿਲੋਮੀਟਰ ਇੰਡੀਆ ਦੀ ਬਾਉਂਡਰੀ ਦੇ ਵਿੱਚ ਜਾ ਕੇ ਟੈਰੋਰਿਸਟ ਜੇ ਕੋਈ ਹਮਲਾ ਕਰ ਦਿੰਦੇ ਨੇ ਤੇ ਫੜੋ ਟੈਰੋਰਿਸਟਾਂ ਨੂੰ, ਫਿਰ ਉਹਦੇ ਲਈ ਪਾਕਿਸਤਾਨ ਦੇ ਆਮ ਲੋਕ ਦੋਸ਼ੀ ਕਿਵੇਂ? ਮਤਲਬ ਜਦੋਂ ਤੋਂ ਅਸੀਂ ਜੰਮੇ ਹਾਂ ਜੀ, ਸਾਰਾ ਦਿਨ ਬਸ ਆਹ ਹੀ, ਪਾਕਿਸਤਾਨ ਵਾਲੇ ਇੰਡੀਆ ਨੂੰ ਕਹੀ ਜਾਣਗੇ ਸਰਕਾਰ ਵਾਲੇ, ਇੰਡੀਆ ਸਰਕਾਰ ਪਾਕਿਸਤਾਨ ਨੂੰ ਕਹੀ ਜਾਊਗੀ ਵੀ 4-5 ਬੰਦੇ ਆ ਕੇ ਗੋਲੀਆਂ ਚਲਾ ਗਏ, ਤੁਸੀਂ ਕਿੱਥੇ ਬੈਠੇ ਸੀ, ਤੁਹਾਡੀ ਮਿਲਟਰੀ ਕਿੱਥੇ ਸੀ, ਤੁਹਾਡੀ ਫੌਜ ਕਿੱਥੇ ਸੀ? ਹੁਣ ਤਾਂ ਰਾਹੁਲ ਗਾਂਧੀ ਨੇ, ਚਲੋ ਮੈਂ ਅਗੇਨ ਮੈਂ ਕੋਈ ਕਾਂਗਰਸ ਦਾ ਹਮਾਇਤ ਨਹੀਂ, ਪਰ ਰਾਹੁਲ ਗਾਂਧੀ ਨੇ ਜਿਹੜਾ ਸਵਾਲ ਪੁੱਛਿਆ, ਪੜ੍ਹਿਆ ਹੀ ਆ ਸਾਰਿਆਂ ਨੇ ਤੁਸੀਂ, ਉਹਦਾ ਸਪਸ਼ਟੀਕਰਨ ਦਿਓ ਵੀ ਤੁਸੀਂ ਇੱਕ ਪਾਸੇ ਤਾਂ ਦੇਸ਼ ਦੇ ਲੋਕਾਂ 'ਚ ਤੁਸੀਂ ਭਾਵਨਾ ਭਰ ਰਹੇ ਹੋ ਜੀ ਰਾਸ਼ਟਰਵਾਦ ਦੀ ਪੂਰੀ, ਤੇ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਦੱਸ ਰਹੇ ਹੋ ਵੀ ਅਸੀਂ ਨਾ ਤੁਹਾਨੂੰ ਜਹਾਜ਼ ਆ ਸਾਡੇ ਤੁਹਾਡੇ ਵੱਲ ਮਾਰਨ ਆ ਰਹੇ ਨੇ ਤੇ ਤੁਸੀਂ ਮਤਲਬ ਪਾਸੇ ਹੋ ਜਾਓ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਇੱਕ ਕਾਲਰ ਸ਼ਾਇਦ ਸਾਡੇ ਨਾਲ ਨੇ, ਵੀਰ ਜੀ ਇੱਕ ਮਿੰਟ ਹੋਲਡ ਕਰਿਓ ਤੁਸੀਂ ਮਾੜਾ ਜਿਹਾ, ਹੋਲਡ ਕਰਕੇ ਰੱਖਿਓ, ਇਸ ਇੱਕ ਬ੍ਰੇਕ ਤੋਂ ਬਾਅਦ ਵਾਪਸ ਆਏ ਜੀ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-4168-416-81-0478, ਸਰਵਲੋਕ ਕੰਸਟਰਕਸ਼ਨ।
ਸਭ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਮਾਫੀ ਚਾਹੁੰਦਾ ਵੀਰ ਜੀ ਸਾਡੇ ਇੱਧਰ ਕੋਈ ਸਪੀਕਰ ਚ ਪ੍ਰੋਬਲਮ ਆ ਗਈ ਸੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ
ਬਸ ਠੀਕ ਠਾਕ ਤੁਹਾਡੀਆਂ ਗੱਲਾਂ ਸੁਣ ਕੇ ਨਾ ਮਜਬੂਰ ਹੋ ਜਾਏਗਾ ਤੁਹਾਨੂੰ ਦਾਤ ਦੇਣ ਨੂੰ ਯਾਰ
ਮਿਹਰਬਾਨੀ ਜੀ ਧੰਨਵਾਦ ਸ਼ਬੀਰ ਜੀ ਬੋਲਦੇ ਹੋ ਸ਼ਬੀਰ ਜੀ
ਜੀ ਜੀ ਜੀ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਨਾ ਇਹ ਇਨਸਾਨੀਅਤ ਬੇਸ ਤੇ ਕਹਿੰਦੇ ਹਿਊਮਨ ਕੋਈ ਰਿਲੀਜਨ ਨਹੀਂ ਕੋਈ ਕੁਛ ਨਹੀਂ ਕੋਈ ਨਸਲ ਨਹੀਂ ਕੋਈ ਰੇਸ ਨਹੀਂ
ਧੰਨਵਾਦ
ਇਨਸਾਨੀਅਤ ਦੁਨੀਆਂ ਜਿਹੜੀ ਹੈ ਇਹ ਅੱਜ ਕੱਲ੍ਹ ਜੋ ਚੱਲ ਰਹੀ ਹੈ ਕਮਰਸ਼ੀਅਲ ਹੈ ਸਾਰੀ
ਹਾਂਜੀ ਹਾਂਜੀ
ਪੈਸੇ ਲੋਕ ਦਿੰਦੇ ਹੈ ਤੇ ਉਹ ਬੱਲੇ ਬੱਲੇ ਸ਼ੁਰੂ ਹੋ ਜਾਂਦੀ ਹੈ ਪੈਸੇ ਨਾ ਦਿਓ ਤੇ ਬਸ ਉਹ ਦੂਜੇ ਪਾਸੇ ਟੁੱਟ ਪੈਂਦੇ ਹੈ ਹੁਣ ਕਿੰਨੇ ਤੁਸੀਂ ਟਾਪਿਕ ਕੇ ਛੇੜਿਆ ਮੈਂ ਕਿਹਦਾ ਕਿਹਦਾ ਤੁਹਾਨੂੰ ਜਵਾਬ ਦਿਆਂ ਚਲੋ ਮੋਦੀ ਸਾਹਿਬ ਦੀ ਗੱਲ ਕਰ ਲਈਏ ਕਿੰਨੀਆਂ ਜੰਗਾਂ ਚਲੋ ਅਸੀਂ ਸਪੀਚ ਪੜੀਆਂ ਵੀ ਦੇਖੀਆਂ ਵੀ ਇਹੋ ਜਿਹੀ ਜੰਗ ਨੀ ਅੱਜ ਤੱਕ ਦੇਖੀ ਤੇ ਫਾਰਨ ਮਿਨਿਸਟਰ ਕਹਿੰਦਾ ਕਿ ਵੀ ਅਸੀਂ ਉਹਨਾਂ ਨੂੰ ਪਹਿਲਾਂ ਦੱਸ ਛੱਡਿਆ ਸੀ ਬੰਦੇ ਮੂਵ ਕਰਨ ਅਸੀਂ ਬੰਬ ਮਾਰਨੇ ਯਾਰ ਕਹਿੰਦੇ ਨੀ ਬੰਬ ਤੁਸੀਂ ਮਾਰਨੇ ਪੈਸੇ ਦਾ ਕਰਨੇ
ਅੱਛਾ ਫਿਰ ਫਿਰ ਇਹ ਪੁੱਛੇ ਵੀ ਬੰਬ ਦੇ ਵਿੱਚ ਸੱਚੀ ਹੋ ਜਿਹਨੂੰ ਤੁਸੀਂ ਟੈਰੋਰਿਸਟ ਕਹਿੰਦੇ ਕੋਈ ਮਰਿਆ ਵੀ ਟੈਰੋਰਿਸਟ ਕੋਈ ਨਾ ਲਾਓ ਨਾ ਫਲਾਣਾ ਟੈਰੋਰਿਸਟ ਮਰਿਆ
ਅੱਛਾ ਅਸੀਂ ਪ੍ਰਾਈਮ ਮਿਨਿਸਟਰ ਸਾਹਿਬ ਕੀ ਕਹਿੰਦੇ ਮੋਦੀ ਸਾਹਿਬ ਕਹਿੰਦੇ ਹਮਨੇ ਤਾਂ ਟੈਰੋਰਿਸਟੋ ਕੋ ਮਾਰਨ ਕੀ ਕੋਸ਼ਿਸ਼ ਕੀ ਜੇ ਹਮਨੇ ਫੌਜ ਕੋ ਛੇੜਾ ਨਹੀਂ ਹਮੇ ਹਮਲਾ ਹੀ ਕਰ ਦਿਆ ਉਹਨਾਂ ਨੇ
ਵਾਹ ਜੀ
ਯਾਰ ਕਿਸੇ ਦੇ ਘਰ ਜਾ ਕੇ ਤੁਸੀਂ ਪੱਥਰ ਮਾਰ ਗਿਆ ਹੋ ਸਾਰਾ ਕੁਝ ਕਹੋ ਤੁਸੀਂ ਇਹਨੂੰ ਕੀ ਕਰਦੇ ਸਾਨੂੰ ਕੈਸੀ ਜੰਗ ਲੱਗੀ ਯਾਰ 54 ਦੀ ਦਾ ਸੀਨਾ ਸੀਨਾ ਮੇਰੇ ਖਿਆਲ ਉਹਨਾਂ ਹੀ ਆਉਣਾ ਲੇਕਿਨ ਦਿਮਾਗ ਕੋਈ ਨਹੀਂ ਆਉਣਾ ਅੰਦਰ
ਪਤਾ ਨੀ ਜੀ ਬਸ ਇਹ ਐਕਚੁਅਲੀ ਪਾਕਿਸਤਾਨ ਤੇ ਭਾਰਤ ਦੇ ਜਿਹੜੇ ਲੋਕਾਂ ਨੂੰ ਲੜਾਉਣ ਵਾਲੇ ਨੇ ਨਾ ਲੋਕ ਇਹ ਲੋਕ ਬੜੇ ਚੰਗੇ ਨੇ ਜੀ ਲੋਕਾਂ ਦਾ ਲੋਕ ਮਿਹਨਤੀ ਵੀ ਨੇ ਬਾਹਰਲੇ ਦੇਸ਼ਾਂ ਚ ਆ ਕੇ ਉਹਨਾਂ ਦਾ ਪੋਟੈਂਸ਼ੀਅਲ ਫੁੱਲੀ ਯੂਟੀਲਾਈਜ਼ ਹੁੰਦਾ ਲੋਕ ਤਰੱਕੀਆਂ ਕਰ ਜਾਂਦੇ ਨੇ ਪਰ ਉੱਥੇ ਦੇਖੋ ਕਿੱਡੀਆਂ ਨਕੰਮੀਆਂ ਸਰਕਾਰਾਂ ਨੇ ਸਾਡੇ ਦੋਨਾਂ ਦੇਸ਼ਾਂ ਦੀਆਂ ਸਾਡੇ ਲੋਕਾਂ ਦਾ ਇੰਨੇ ਨੌਜਵਾਨ ਨੇ ਪੋਟੈਂਸ਼ੀਅਲ ਨਹੀਂ ਯੂਟੀਲਾਈਜ਼ ਕਰ ਸਕੀਆਂ ਹਿੰਦੂ ਮੁਸਲਮਾਨ ਸਿੱਖ ਇਸੇ ਲੜਾਈ ਇਸੇ ਰੌਲੇ ਦੇ ਵਿੱਚ ਲੜਾਈ ਜਾਂਦੇ ਆ ਜੀ ਸਾਡੀ ਐਨਰਜੀ ਤਾਂ ਇੱਧਰ ਹੀ ਵੇਸਟ ਹੋਈ ਜਾਂਦੀ ਹੈ
ਸਾਡੇ ਇੱਥੇ ਪਾਕਿਸਤਾਨ ਉਹਨਾਂ ਦੀ ਗਵਰਨਮੈਂਟ ਸੀ ਮੈਂ ਨਾਂ ਨੀ ਦਿੰਦਾ ਉਸ ਪਾਰਟੀ ਦਾ ਬੁਰਾ ਲੱਗਦਾ ਫਿਰ ਨਵੀਂ ਬਹਿਸ ਛੇੜ ਪਵੇਗੀ
ਹਾਂਜੀ
ਉਹਨਾਂ ਦਾ ਮਿਨਿਸਟਰ ਇੱਥੇ ਆਏ ਸੀ
ਹਾਂਜੀ
ਇੱਥੇ ਉਹਨਾਂ ਜਨਾਬ ਸਾਰਿਆਂ ਨੇ ਦੋ ਲੋਕਾਂ ਦੀ ਸਾਡੀ ਕਮਿਊਨਿਟੀ ਨੂੰ ਬੁਲਾਇਆ ਦਾਵਤ ਦਿੱਤੀ ਤੇ ਜਿਹੜੇ ਉਹਨਾਂ ਦੇ ਉਹ ਕਰਦਾ ਧਰਦਾ ਸੀ ਉਹ ਮੇਰੇ ਜਾਣ ਵਾਲੇ ਸੀ ਦੋਸਤ ਸੀ ਉਹਨਾਂ ਮੈਨੂੰ ਵੀ ਬੁਲਾਇਆ ਉਹਨਾਂ ਨੇ ਬੜੀ ਉੱਥੇ ਸਾਰਿਆਂ ਦੀ ਤਾਰੀਫ ਕੀਤੀ ਉਹਨਾਂ ਦੇ ਸਾਹਮਣੇ ਕਿ ਵੀ ਦੇਖੋ ਇਹ ਅਸੀਂ ਪਾਕਿਸਤਾਨੀ ਕਮਿਊਨਿਟੀ ਆ ਇਹ ਅਸੀਂ ਐਸਾ ਬੀਜ ਆ ਕਿ ਇੱਥੇ ਆ ਕੇ ਵੀ ਅਸੀਂ ਬੜੀ ਤਰੱਕੀ ਕੀਤੀ ਮੇਰੇ ਕੋਲ ਤੁਹਾਡੇ ਰਹਿਣ ਨਾ ਹੋਇਆ ਤੇ ਮੈਂ ਕਿਹਾ ਜੀ ਜੇ ਏਡਾ ਚੰਗਾ ਬੀਜ ਹੈ ਜਿੱਥੇ ਦਾ ਬੀਜ ਹੈ ਉੱਥੇ ਤਰੱਕੀ ਕਿਉਂ ਨੀ ਹੋਈ ਤੁਸੀਂ ਬਿਲੀਵ ਕਰੋ ਉਹਨੇ ਨੀ ਉਹ ਗੱਲ ਦੂਜੇ ਪਾਸੇ ਲਾ ਕੇ ਨਾ ਯਾਰ ਤੂੰ ਕਿਸਾਨ ਮੈਂ ਕਿਹਾ ਨਹੀਂ ਜੀ ਅਸੀਂ ਇੰਨਾ ਅੱਛਾ ਬੀਜ ਆ ਇੱਥੇ ਆ ਕੇ ਬਿਲਕੁਲ ਇਹਦੇ ਚ ਕੋਈ ਸ਼ੱਕ ਨੀ ਗੱਲ ਨਹੀਂ ਕਿ ਅਸੀਂ ਆ ਕੇ ਹਰ ਮੁਲਕ ਚ ਹਰ ਸ਼ੋਭੇ ਜਿੱਥੇ ਅਸੀਂ ਤਰੱਕੀ ਕੀਤੀ ਹੈ ਬਹੁਤ ਬੜੇ ਬੜੇ ਨਾਮ ਅਸਾਂ ਕਮਾਏ ਨੇ ਬਿਲਕੁਲ ਸਹੀ ਗੱਲ ਹੈ ਉੱਥੇ ਮੈਂ ਕਿਹਾ ਬੀਜ ਨੇ ਕਿਉਂ ਨੀ ਕਮਾਇਆ ਇੰਨੀ ਸ਼ਰਮਿੰਦਗੀ ਉਹਦੇ ਬਾਅਦ ਉਹਨੂੰ ਅੱਜ ਤੱਕ ਨੀ ਬੁਲਾਇਆ ਕਦੀ ਕਿ ਵੀ ਇਹ ਜੀ ਉਹ ਇਹੋ ਜਿਹੀ ਗੱਲ ਕਰ ਦਿੰਦਾ
ਬਿਲਕੁਲ
ਇਹਦੇ ਚ ਕੋਈ ਸ਼ੱਕ ਨੀ ਲੇਕਿਨ ਇੱਥੇ ਦੇਖ ਲਓ ਉਹਨੇ ਅਮਰੀਕਾ ਦੀ ਲੈ ਲਈ ਸਾਰੀ ਸ਼ੈਤਾਨੀ ਉਹ ਪੁੱਤਨ ਦੀ ਮੈਨੂੰ ਇੱਕ ਗੱਲ ਬੜੀ ਪਸੰਦ ਹੈ ਤੁਸੀਂ ਸਾਰਿਆਂ ਨੇ ਸੁਣੀ ਹੋਏਗੀ ਉਹਨੇ ਕਿਹਾ ਵੀ ਇਸ ਵਾਰੀ ਅਗਰ ਮੈਂ ਕਿਸੇ ਮੁਲਕ ਤੇ ਹਮਲਾ ਕੀਤਾ ਤਾਂ ਲੰਡਨ ਨੂੰ ਪਹਿਲੇ ਤਬਾਹ ਕਰਾਂਗਾ ਸਾਰੇ ਸ਼ੈਤਾਨ ਇਹ ਗੜਜਾੜੇ ਇਹਨਾਂ ਦੇ ਬਾਰੇ ਪਤਾ ਨੈਲਸਨ ਮੰਡੇਲਾ ਨੇ ਕਿਹਾ ਸੀ ਕਿਸੇ ਨੂੰ ਦੱਸਿਆ ਆਪਣੇ ਐਡਵਾਈਜ਼ਰ ਨੇ ਨਾਲ ਵਾਲੇ ਨੇ ਕਿ ਵੀ ਉੱਥੇ ਜੰਗ ਸ਼ੁਰੂ ਹੋ ਗਈ ਉਹਨੇ ਕਿਹਾ ਉੱਥੇ ਮੈਂ ਕਿਹਾ ਕੋਈ ਅਮਰੀਕਾ ਦਾ ਦੌਰਾ ਕਰਕੇ ਗਿਆ ਹੋਣਾ ਮਤਲਬ ਕਿ ਜਿਹੜੇ ਸੈਂਸੇਬਲ ਲੋਕ ਹੈ ਉਹਨਾਂ ਨੂੰ ਇਹਨਾਂ ਦੇ ਸਾਰੀਆਂ ਕਰਦੀਆਂ ਧਰਦੀਆਂ ਦਾ ਪਤਾ ਨੀ ਇੱਕ ਸਾਨੂੰ ਹੀ ਸਮਝ ਨਹੀਂ ਆਉਂਦੀ ਕਦੀ ਇੰਡੀਆ ਨਾਲ ਦੋਸਤੀ ਕਦੀ ਸਾਡੇ ਨਾਲ ਪਾਕਿਸਤਾਨ ਨਾਲ ਅਮਰੀਕਾ ਦੀ ਦੋਸਤੀ ਰਹੀ 40 ਸਾਲ ਜੋ ਦੋਸਤੀ ਹੈ 19 ਸਾਲ ਦੀ ਜੰਗ ਜਿੱਤਿਆ ਸਾਨੂੰ ਔਰ ਉਹੀ ਬੰਦੇ ਕਦੀ ਦਹਿਸ਼ਤਗਰਦ ਬਣ ਜਾਂਦੇ ਆ ਉਹੀ ਬੰਦੇ ਕਦੇ ਹੀਰੋ ਬਣ ਜਾਂਦੇ ਆ ਉਹੀ ਬੰਦੇ ਕਦੀ ਦੋਸਤੀ ਹੋ
ਜਾਂਦੀ
ਹੁਣ ਟਰੰਪ ਸਾਹਿਬ ਨੇ ਦੇਖੋ ਨਾ ਆਏ ਉਹਨੂੰ ਇੱਕ ਖੂਬੀ ਹੋਰ ਹੈ ਕਿ ਇਹਨੇ ਜੋ ਦਿਮਾਗ ਸੋਚ ਲਿਆ ਨਾ ਕਿ ਵੀ ਮੈਂ ਇੰਜ ਕਹਿਣਾ ਅੱਜ ਜਿਹੜੀ ਹੈ ਬਰਫ਼ ਪੈ ਰਹੀ ਹੈ ਬੇਸ਼ੱਕ ਬਾਹਰ ਧੁੱਪ ਜਿਹੜੀ ਹੋਈ ਉਹਨੇ ਫੇਰ ਵੀ ਉਹੀ ਕੰਮ ਕਹਿਣਾ ਮੈਂ 24 ਘੰਟੇ ਜੰਗ ਬੰਦ ਕਰਾ ਦਿਆਂਗਾ ਫਲਾਣਾ ਇੰਜ ਕਰਾ ਦਿਆਂਗਾ ਉਹ ਕਰਾ ਦਿਆਂਗਾ ਹੁਣ ਉਹ ਪੁੱਤਰ ਨੇ ਬੜੀ ਅੱਛੀ ਗੱਲ ਕੀਤੀ ਮੈਂ ਨੀ ਕਿ ਪੁੱਤਰ ਦਾ ਕੋਈ ਸਪੋਰਟਰ ਆ ਜੰਗ ਦਾ ਹਾਮੀ ਲੇਕਿਨ ਉਹਨੇ ਬਿਲਕੁਲ ਅੱਛੀ ਗੱਲ ਕੀਤੀ ਵੀ ਜੰਗ ਅਗਰ ਬੰਦ ਕਰਨੀ 30 ਡੇਜ਼ ਲਈ 60 ਡੇਜ਼ ਲਈ ਅਸਲ ਮਸਲਾ ਹੱਲ ਕਰੋ ਜਿਹਦੇ ਕਰਕੇ ਜੰਗ ਸ਼ੁਰੂ ਹੋਈ
ਹਾਂਜੀ
30 ਦਿਨ ਬੰਦ ਕਰਕੇ ਫਿਰ ਲੜਾਂਗੇ ਤਾਂ ਫਾਇਦਾ ਕੀ ਹੈ ਜੰਗ ਬੰਦ ਕਰਨ ਦਾ ਜੇ ਤੁਸੀਂ ਸਹੀ ਵਾਕੀ ਚਾਹੁੰਦੇ ਹੋ ਬੰਦ ਕਰਨੀ ਜਿਸ ਮਸਲੇ ਲਈ ਜੰਗ ਜਿੱਥੋਂ ਸ਼ੁਰੂ ਹੋਈ ਉਹ ਹੱਲ ਕਰੋ ਉਹ ਹੱਲ ਇਹ ਹੈ ਵੀ ਤੁਸੀਂ 90 ਚ ਮੁਆਹਦਾ ਕੀਤਾ ਕਿ ਅਸੀਂ ਨੈਟਵਰਕ ਸਪੈਨ ਨਹੀਂ ਕਰਾਂਗੇ ਤੁਸੀਂ ਮੁਆਹਦਾ ਤੋੜਦੇ ਗਏ ਕਰਦਿਆਂ ਦੇ ਘਰ ਤੱਕ ਚਲੇ ਗਏ ਉਹ ਲੜਿਆ ਨਾ ਤਾਂ ਹੋਰ ਹੁਣ ਕੀ ਕਰਾ
ਬਿਲਕੁਲ ਜੀ ਬਿਲਕੁਲ ਇਹ ਬਸ ਇਹਨਾਂ ਦੀਆਂ ਕੈਲਕੂਲੇਸ਼ਨਾਂ ਜੀ ਆਪਸ ਵਿੱਚ ਦੀ ਐਕਚੁਅਲੀ ਇੱਕ ਪੂਰੀ ਦੀ ਪੂਰੀ ਲੋਬੀ ਨਾ ਸਾਰੇ ਦੇਸ਼ਾਂ ਦੇ ਵਿੱਚ ਬੈਠੀ ਆ ਤਕੜੇ ਲੋਕ, ਹਥਿਆਰ ਬਣਾਉਣ ਵਾਲੇ ਲੋਕ, ਉਹਨਾਂ ਉਹ ਲੜਾਈਆਂ ਰੁਕਣੀਆਂ ਨੀ ਚਾਹੁੰਦੇ, ਰੋਕਣੀਆਂ ਨੀ ਚਾਹੁੰਦੇ ਜੀ। ਉਹਨਾਂ ਦਾ ਰੁਜ਼ਗਾਰ, ਹੁਣ ਰੁਜ਼ਗਾਰ ਤਾਂ ਨਾ ਕਿ ਉਹਨਾਂ ਦਾ ਪ੍ਰੋਫਿਟ ਹੀ ਹਥਿਆਰ ਵੇਚਣ ਚ ਹੁੰਦਾ।
ਬਿਲਕੁਲ 100% ਸਾਡੇ ਮੁਲਕਾਂ ਦੀ, ਜਿਹੜੀ ਮੈਂ ਪਾਕਿਸਤਾਨ ਦੀ ਗੱਲ ਕਰ ਰਿਹਾ, ਗੁਰਬਤ ਦੀ ਵਜ੍ਹਾ ਉੱਥੇ ਅਗਰ ਕੋਈ ਵੀ ਚੀਜ਼ ਬਾਹਰੋਂ ਮੰਗਾਉਂਦੇ ਨਾ, ਉੱਥੇ ਅੰਦਰ ਬੰਦਾ ਕੋਈ ਪ੍ਰੋਡਿਊਸ ਕਰਨਾ ਚਾਹੁੰਦਾ ਤਾਂ ਜਿਹੜਾ ਕਮਿਸ਼ਨ ਖਾ ਰਿਹਾ ਨਾ, ਜਿਹੜਾ ਲੈ ਕੇ ਆਉਂਦਾ ਇੰਪੋਰਟ ਕਰਦਾ, ਉਹਨੂੰ ਪੈਸੇ ਦੇ ਕਹਿੰਦਾ ਨਾ ਨਾ ਇਹ ਕੰਮ ਨੀ ਕਰਨਾ, ਕਿਉਂਕਿ ਮੇਰੀ ਕਮਿਸ਼ਨ ਜਾਂਦੀ ਰਹੇਗੀ। ਇਹ ਸਾਰਾ ਇਹਨਾਂ ਨੇ ਜਨਾਬ ਜਿਹੜੇ ਸ਼ੇਅਰ ਬਾਜ਼ਾਰ ਜੇ ਬਣਾਏ ਨਾ, ਹਰ ਇੱਕ ਨੇ ਖਰੀਦੇ ਹਨ, ਉਹ ਸਾਰੇ ਲੋਕ ਹਿੱਸੇਦਾਰ, ਉਹ ਕਦੀ ਵੀ ਉਹਨਾਂ ਦੀ ਲਾਬੀ ਹੈ, ਉਹਨਾਂ ਦਾ ਮੀਡੀਆ ਹੈ, ਉਹਨਾਂ ਨੇ ਦੇਖ ਲਓ ਇੰਡੀਆ ਜੋ ਮੀਡੀਆ ਲਾਹੌਰ ਦੀ ਬੰਦਰਗਾਹ ਤਬਾਹ ਕਰਦੀ, ਉੱਥੇ ਬਾਈ ਬੰਦਰਗਾਹ ਹੈ ਹੀ ਨਹੀਂ, ਪਤਾ ਨੀ ਪੈਸੇ ਦਿੰਦੇ ਆ ਜੋ ਮਰਜ਼ੀ ਕਹਿਣਾ ਸ਼ੁਰੂ ਕਰ, ਔਰ ਕੋਈ ਕੁਛ ਪ੍ਰਤੀਤ ਨੀ ਕਿਸੇ ਨੂੰ, ਕਹਿੰਦਾ ਯਾਰ ਵੀ ਸ਼ਰਮ ਕਰ, ਕੀ ਲੱਗੇ ਹੋ, ਕਹਿੰਦਾ ਕਮ ਅਜ਼ ਕਮ ਗੱਲ ਤਾਂ ਸੱਚੀ ਕਰੋ, ਜੇ ਥੋੜਾ ਬਹੁਤ ਝੂਠ ਮਾਰੋ, 100% ਝੂਠ ਮਾਰਦੇ ਰਹਿੰਦੇ ਆ, ਉਹ ਪੈਸੇ ਲਏ ਹੁੰਦੇ ਆ।
ਮੀਡੀਆ ਦਾ ਇਹੋ ਜਿਹਾ ਹਾਲ ਹੀ ਆ ਜੀ।
ਉਹ ਜੰਗ ਬੰਦ ਹੋ ਗਈ ਸੀ, ਇੱਕ ਚੈਨਲ ਇਹ ਵੀ ਜੰਗ ਦਿਖਾਈ ਜਾ ਰਿਹਾ ਸੀ, ਤੇ ਕਿਸੇ ਬੰਦੇ ਨੇ ਨਾ ਫੇਸਬੁੱਕ ਤੱਕ ਲਿਖਿਆ ਸੀ ਪੋਸਟ ਵੀ, ਜੰਗ ਤਾਂ ਬੰਦ ਹੋ ਗਈ ਹੈ ਵੀ ਇਹ ਰੇਡੀਓ ਵਾਲੇ ਇਹ ਵੀ ਕਹੀ ਜਾ ਰਹੇ ਨੇ। ਮੈਂ ਥੱਲੇ ਲਿਖ ਲਿਆ, ਮੈਂ ਕਿਹਾ ਭਾਈ ਇਹਨੇ ਪੈਸੇ ਲਏ ਸੀ ਪੂਰੇ 24 ਘੰਟੇ ਦੇ, ਇਹਨੇ ਪੂਰੇ ਕਰਨੇ ਸੀ ਹੁਣ।
ਮਿਹਰਬਾਨੀ ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ। ਸਮੱਸਿਆ ਇਹ ਹੈ, ਦੇਖੋ ਭਾਰਤ ਦੇ ਲੋਕ ਤੇ ਪਾਕਿਸਤਾਨ ਦੇ ਲੋਕ, ਇਹਨਾਂ ਚ ਕੀ ਦੁਸ਼ਮਣੀ ਆ? ਲੋਕ ਤਾਂ ਲੋਕ ਹੀ ਨੇ ਨਾ, ਸਾਰੀ ਜਗ੍ਹਾ ਲੋਕ ਇੱਕੋ ਜਿਹੇ ਨੇ, ਭਾਰਤ ਦੇ ਲੋਕ ਤੇ ਚੀਨ ਦੇ ਲੋਕ, ਇਹਨਾਂ ਚ ਕੀ ਫਰਕ ਆ? ਦੋ ਦੋ ਅੱਖਾਂ ਲੱਗੀਆਂ ਸਾਰਿਆਂ ਦੇ, ਦੋ ਦੋ ਬਾਹਾਂ ਨੇ, ਇਹੋ ਜਿਹੇ ਦਿਮਾਗ ਨੇ। ਅਮੈਰੀਕਾ ਤੇ ਕੈਨੇਡਾ ਦੇ ਲੋਕਾਂ ਚ ਤਾਂ ਕੋਈ ਫਰਕ ਨੀ ਨਾ, ਕੀ ਫਰਕ ਆ ਦੱਸੋ ਮੈਨੂੰ? ਅਮੈਰੀਕਾ ਤੇ ਰਸ਼ੀਆ ਦੇ ਲੋਕਾਂ ਚ ਕੀ ਫਰਕ ਆ? ਜਰਮਨੀ ਤੇ ਇੰਗਲੈਂਡ ਦੇ ਲੋਕਾਂ ਚ ਕੀ ਫਰਕ ਆ? ਸਾਰੀ ਜਗ੍ਹਾ ਇੱਕੋ ਜਿਹੇ ਲੋਕ ਨੇ, ਮਾਨਵ ਨੇ। ਮੈਂ ਨਾ ਤੁਹਾਨੂੰ ਇੱਕ ਬਹੁਤ ਪੁਰਾਣੀ 5 ਮਿੰਟਾਂ ਦੀ ਟਾਕ ਆ ਜੀ, ਇਹ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਤੁਸੀਂ ਨਾ ਪਹਿਲਾਂ ਵੀ ਇਹਨਾਂ ਦੀਆਂ ਗੱਲਾਂ ਕਿਤੇ ਨਾ ਕਿਤੇ ਸੁਣੀਆਂ ਹੋਣਗੀਆਂ। ਤੁਸੀਂ ਇਹਨਾਂ ਦੀ 5 ਮਿੰਟ, ਇਹ ਉਸ ਵੇਲੇ ਦੀ ਗੱਲ ਆ ਜਦੋਂ ਪ੍ਰੈਜ਼ੀਡੈਂਟ ਕੈਨੇਡੀ ਹੁੰਦੇ ਸੀ, ਉਸ ਵੇਲੇ ਦੀ ਇਹ ਕਿਸੇ ਗੱਲ ਦਾ ਨਾ ਵੇਰਵਾ ਦੇ ਰਹੇ ਨੇ, ਥੋੜਾ ਜਿਹਾ ਧਿਆਨ ਨਾਲ ਸੁਣਿਓ।
Defeating Hitler. Half of the people died from
27 million people. The idea that Europe can't figure out to go and honor the dead and honor that achievement for humanity is terrible. Terrible. Because this is something for all of humanity, and it was a sacrifice that is indescribable, as people know. That's a fundamental point. A second point that I'd like to also say about this, to show the different way. In 1963, the only president that I've really liked in my lifetime, John F. Kennedy, gave a speech, June 10, 1963, which I encourage you to look up. It's the commencement address at American University. I think it's the greatest foreign policy speech in modern history. And what it is a speech about making peace. Very unusual. And he gave it because the Cuban Missile Crisis a few months earlier had almost blown up the whole world. And he said, we need to do something different. And by the way, he knew he faced so much opposition inside his own government that he did not share the draft of the speech until the day before, because he didn't want the Defense Department or the State Department or the other security agencies to try to stop the speech. So he wrote it with his brilliant speechwriter, Ted Sorensen, who I was very fortunate to know and love and become friends with. And he gave the speech on June 10, 1963. The speech does not tell the Soviet Union to do anything. The whole speech is telling the American people, do you realize the other side are human beings that are like us, that want peace? The whole speech is to the American people, not to the Soviets. You do this, you do that, maximum sanctions if you don't do this. Not a word of that in the whole speech. It's to the Americans. We must rethink our own approach. We must realize peace is possible, that we are not gripped by forces we cannot control. He says the challenges of mankind were made by man, and therefore they can be solved by man. But what he does in this speech is he has a section where he praises the Soviet Union for their valor, for their heroism, for the incredible loss that they suffered in World War II. Here's the leader of the United States praising the Soviet Union in 1963 at the top of the Cold War. What happened? The next day, Nikita Khrushchev got the speech, and he called the U.S. envoy in Moscow, Avril Harriman. And Avril Harriman came, and he said to Avril Harriman, "The speech by your president is the finest speech by an American president since Franklin Roosevelt. I want to make peace with your president." 5 weeks later, they signed the Partial Nuclear Test Ban Treaty. It wasn't threats. It was giving dignity to the other side. And in 5 weeks, they reached an agreement that had eluded both sides for the previous decade. 5 weeks it took. Then, most likely, forces inside the U.S. government killed Kennedy for this. That's the grim truth. And that's another lie that has been kept secret. And the files that President Trump released recently add to the evidence that this was a government conspiracy, because it adds evidence that the CIA director of counterintelligence had a long, detailed file on none other than Lee Harvey Oswald in his office for years. And this wasn't some crazy loner that they just discovered. This was someone that was in some way part of the U.S. intelligence something. Now, that's hours more to discuss, but my view is they killed him.
ਰਸ਼ੀਆ ਜਿਹੜਾ ਸੈਕਿੰਡ ਵਰਲਡ ਵਾਰ ਜਦੋਂ ਹੋਈ, ਹਿਟਲਰ ਜਦੋਂ ਸਾਰੀ ਦੁਨੀਆ ਨੂੰ ਜਿਹੜਾ ਸਾਰੀ ਦੁਨੀਆ ਵੇਖ ਰਹੀ ਸੀ, ਸਾਂਝਾ ਮੋਰਚਾ ਬਣਿਆ ਸੀ ਹਿਟਲਰ ਦੇ ਖਿਲਾਫ, ਜਿਹਦੇ ਵਿੱਚ ਰਸ਼ੀਆ, ਅਮਰੀਕਾ, ਫਰਾਂਸ, ਸਾਰੀ ਦੁਨੀਆ ਇੱਕ ਪਾਸੇ ਸੀ। ਇੱਕ ਪਾਸੇ ਜਾਣੀ ਹਿਟਲਰ ਜਰਮਨੀ ਦਾ ਤੇ ਜਪਾਨ ਦਾ ਤੋਜੋ ਤੇ ਇਟਲੀ ਦੇ ਮੁਸੋਲਨੀ ਸੀ, ਤੇ ਦੂਜੇ ਪਾਸੇ ਸਾਰੀ ਦੁਨੀਆ ਇੱਕ ਪਾਸੇ ਸੀ। ਇੰਨੇ ਲੋਕ ਮਰੇ, ਤੁਹਾਨੂੰ ਪਤਾ ਰਸ਼ੀਆ ਜਿਹੜਾ USSR ਸੀ ਉਦੋਂ ਅੱਧੀ ਪਾਪੂਲੇਸ਼ਨ, ਇਹ ਦੱਸ ਰਹੇ ਨੇ ਪ੍ਰੈਸ ਸਾਹਿਬ, ਵੀ 27 ਮਿਲੀਅਨ ਲੋਕ ਉਸ ਵੇਲੇ ਉਸ ਜੰਗ ਦੇ ਵਿਚ। ਸਾਰਿਆਂ ਦਾ ਹੀ ਨੁਕਸਾਨ ਹੋਇਆ, ਪਰ ਰਸ਼ੀਆ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਸੈਕੰਡ ਵਰਲਡ ਵਾਰ ਤੋਂ ਬਾਅਦ। ਰਸ਼ੀਆ ਤੇ ਨਾਟ ਰਸ਼ੀਆ, ਰਸ਼ੀਆ ਤੋਂ ਬਾਅਦ ਸੀ USSR, ਯੂਨਾਈਟਿਡ ਸਟੇਟਸ ਆਫ ਸੋਵੀਅਤ ਯੂਨੀਅਨ ਕਹਿੰਦੇ ਆ, ਇਕੱਠ ਸੀਗਾ ਕਈ ਦੇਸ਼ਾਂ ਦਾ ਆਪਸ ਵਿਚ ਦੀ। ਇਨ੍ਹਾਂ ਦੀ ਜਿਹੜੀ ਕੋਲਡ ਵਾਰ ਆ ਜਿਹੜੀ ਚੱਲਦੀ ਸੀ, ਤੇ ਨਿਊਕਲੀਅਰ ਆਰਮਸ ਰੇਸ ਜਿਹੜੀ ਚੱਲੀ, ਉਹਦੇ ਚ ਦੱਸ ਰਹੇ ਨੇ ਬਈ ਅਮਰੀਕਾ ਦੇ ਪ੍ਰੈਜੀਡੈਂਟ ਜੌਨ ਐਫ ਕੈਨੇਡੀ ਨੇ ਸਟੇਟਮੈਂਟ ਦਿੱਤੀ, ਉਨ੍ਹਾਂ ਨੇ ਰਸ਼ੀਅਨ ਲੋਕਾਂ ਦੀ ਪ੍ਰੇਜ਼ ਕੀਤੀ, ਤੇ ਉਸ ਤੋਂ ਬਾਅਦ ਲੋਕਾਂ ਦੀ, ਉਨ੍ਹਾਂ ਨੇ ਸਰਕਾਰ ਬਾਰੇ ਕੁਝ ਨਹੀਂ ਕਿਹਾ। ਲੋਕ ਸਾਰੀ ਜਗ੍ਹਾ ਇੱਕੋ ਹੀ ਹੁੰਦੇ ਦੋਸਤੋ, ਤੇ ਉਸ ਤੋਂ ਬਾਅਦ ਫਿਰ ਉਹ ਜਿਹੜੀ ਨਿਊਕਲੀਅਰ ਟ੍ਰੀਟੀ ਹੈ ਜਿਹੜੀ, ਅਸੀਂ ਇੱਕ ਦੂਜੇ ਤੇ ਹਮਲਾ ਨਹੀਂ ਕਰਨਾ ਜਾਂ ਜੋ ਵੀ ਹੈਗੀਆਂ ਉਹਦੀਆਂ ਡਿਟੇਲਸ, ਉਸ ਤੋਂ ਬਾਅਦ ਉਹ ਪਾਸ ਕੀਤੀ। ਪਰ ਜੌਨ ਐਫ ਕੈਨੇਡੀ ਦਾ ਉਸ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਜਿਹੜਾ ਬੰਦਾ ਅਮਨ ਦੀ ਗੱਲ ਕਰਦਾ, ਹੁਣ ਤੁਸੀਂ ਦੇਖੋ ਇਜ਼ਰਾਈਲ ਜਿਹੜਾ ਕੁਝ ਕਰ ਰਿਹਾ, ਜਾਂ ਮੈਂ ਕਹਿੰਦਾ ਜੀ ਹਮਾਸ ਵੀ ਜਿਹੜਾ ਕੁਝ ਕਰ ਰਹੀ ਆ, ਅਮਰੀਕਾ ਚਾਹੇ ਤੇ ਕਿਉਂ ਨਹੀਂ ਕੰਟਰੋਲ ਹੋ ਸਕਦਾ। ਇਜ਼ਰਾਈਲ ਤਾਂ ਲਾੜੀ ਅਮਰੀਕਾ ਦੇ ਆਸਰੇ ਤੇ ਰਿਹਾ। ਅਮਰੀਕਾ ਇੱਕ ਵਾਰੀ ਕਹੇ ਵੀ ਮਾਨਵਤਾ ਜਿਹੜੀ ਇਹ ਖਤਰੇ ਦੇ ਵਿਚ ਆ, ਇੰਨੇ ਲੋਕਾਂ ਨੂੰ ਤੁਸੀਂ 50,000 ਲੋਕਾਂ ਨੂੰ ਮਾਰਤਾ ਤੇ ਬੰਦੇ ਬਣ ਜਾਓ, ਤੇ ਕਿਵੇਂ ਇਹਨਾਂ ਬੰਦੇ ਬਣਨਗੇ ਦੱਸੋ? ਦੁਨੀਆਂ ਚ ਕਿਉਂ ਆਮ ਲੋਕਾਂ ਦਾ ਕਤਲ ਹੋਵੇ? ਕਿਤੇ ਇੱਕ ਹੋਰ ਕਾਲਰ ਸਾਡੇ ਨਾਲ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਬਰਾੜ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ
ਜੀ, ਕੀ ਹਾਲ ਹੈ ਜੀ?
ਬਹੁਤ ਵਧੀਆ। ਬਰਾੜ ਜੀ, ਜਿਹੜੀ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ, ਮੈਂ ਇਸ ਗੱਲ ਤਾਂ ਮੈਂ ਹੋਰ ਕਰਨੀ ਸੀ, ਪਰ ਚਲ ਇਹਨੂੰ ਮੁਕਾ ਲੈਂਦੇ। ਹਾਂਜੀ
ਹਾਂਜੀ ਹਾਂਜੀ।
ਕੈਨੇਡੀ ਦਾ ਅੱਜ ਤੱਕ ਪਤਾ ਨਹੀਂ ਲੱਗਾ ਕਿਹਨੇ ਮਰਡਰ ਕਰਵਾਇਆ, ਕਿਹਨੇ ਅਸੈਸੀਨੇਸ਼ਨ ਕਰਵਾਇਆ, ਇਹ ਕੰਸਪੀਰੇਸੀ ਆ ਕਿ CIA ਨੇ ਕਰਵਾਇਆ। ਹਾਂਜੀ
ਹਾਂਜੀ ਹਾਂਜੀ।
ਜਿਹੜੀ ਪ੍ਰੋਫੈਸਰ ਸਾਹਿਬ ਗੱਲ ਕਰ ਰਿਹਾ ਵੀ ਰਸ਼ੀਅਨ ਲੋਕਾਂ ਦੀ ਕੈਨੇਡੀ ਨੇ ਪ੍ਰੇਜ਼ ਕੀਤੀ ਆ, ਉਹਦੇ ਤੋਂ ਥੋੜਾ ਜਿਹਾ ਪਹਿਲਾਂ ਜਿਹੜਾ ਕਿਊਬਾ ਦੇ ਵਿੱਚ ਰੈਵੋਲੂਸ਼ਨ ਆਉਂਦਾ ਆ, ਅਮੈਰੀਕਨ ਲਹਿਰ ਜਿਹੜੀ 32 ਗਵਰਨਮੈਂਟ ਸੀ ਉਹਦਾ ਤਖ਼ਤਾ ਪਲਟ ਦਿੱਤਾ ਜਾਂਦਾ, ਤੇ ਕਿਊਬਾ ਦੇ ਜਿਹੜੇ ਰੈਵੋਲੂਸ਼ਨਰੀ ਸੀ ਉਹ ਸੋਵੀਅਤ ਯੂਨੀਅਨ ਨਾਲ ਜਾ ਕੇ ਮਿਲ ਜਾਂਦੇ ਆ, ਉਹਦੇ ਤੋਂ ਬਾਅਦ ਸੋਵੀਅਤ ਯੂਨੀਅਨ ਲਿਆ ਕੇ ਕਿਊਬਾ ਦੇ ਵਿੱਚ ਨਿਊਕਲੀਅਰ ਮਿਸਾਇਲਾਂ ਜਾਣੀ ਕਿ ਅਮਰੀਕਾ ਦੇ ਸਿਰਾਣੇ ਲਿਆ ਕੇ ਰੱਖਣੀਆਂ ਸ਼ੁਰੂ ਕਰ ਦਿੰਦਾ, ਜਿੱਥੋਂ ਇਹ ਸਟੋਰੀ ਸ਼ੁਰੂ ਹੁੰਦੀ ਆ। ਉਹਦੇ ਤੋਂ ਬਾਅਦ ਕੀ ਹੁੰਦਾ, ਕਰੋਸ਼ੇਵ, ਉਹ ਕਰੋਸ਼ੇਵ ਉਸ ਵੇਲੇ ਜਿਹੜਾ ਸੋਵੀਅਤ ਯੂਨੀਅਨ ਦਾ ਪ੍ਰਧਾਨ ਸੀ, ਉਹ ਯੂਐਨਓ ਦੇ ਵਿੱਚ ਆ ਕੇ ਆਪਣੀ ਜੁੱਤੀ ਖੋਲ ਕੇ ਡੈਸਕ ਦੇ ਉੱਤੇ ਖੜਕਾਉਂਦਾ, ਕਹਿੰਦਾ ਤੁਹਾਨੂੰ ਅਸੀਂ ਨਾ ਫੂਕ ਕੇ ਰੱਖ ਰਹੇ ਹਾਂ ਸਾਰੇ ਅਮਰੀਕਾ ਨੂੰ, ਏਦਾਂ ਦੀ ਧਮਕੀ ਦੇ ਕੇ ਗਿਆ। ਹਾਂਜੀ, ਉਹਦੇ ਤੋਂ ਬਾਅਦ ਕੈਨੇਡੀ ਕਹਿੰਦਾ ਫਿਰ ਇਹ ਗੱਲ ਤਕੜਾ ਹੋ ਜਾ ਭਾਈ। ਹਾਂਜੀ, ਇਹ ਬੜੀ ਵੱਡੀ ਲੰਮੀ ਚੌੜੀ ਸਟੋਰੀ ਆ। ਇੱਕ ਵਕਤ ਇੱਕ ਸ਼ਾਮ ਨੂੰ ਜਿਸ ਵੇਲੇ ਅਮੈਰੀਕਨ ਕਾਂਗਰਸ ਬੈਠੀ ਹੈ ਵਿੱਚ ਕੈਨੇਡੀ ਬੈਠਾ, ਉਸ ਵੇਲੇ ਲਾਸਟ ਸਫ਼ਰ ਕਰ ਰਹੇ ਸੀ, ਜਿਵੇਂ ਜੀਸਸ ਕ੍ਰਾਈਸਟ ਲਾਸਟ ਸਫ਼ਰ ਕਰਦਾ ਨਾ ਉਹਨੂੰ ਐਕਸੀਕਿਊਸ਼ਨ ਤੋਂ ਪਹਿਲੋ, ਉਹ ਇਹ ਕਹਿ ਰਹੇ ਸੀ ਕਿ ਅੱਜ ਦੀ ਰਾਤ ਦਾ ਖਾਣਾ ਸਾਡਾ ਹੋ ਸਕਦਾ ਲਾਸਟ ਖਾਣਾ ਹੋਵੇ, ਕੱਲ ਨੂੰ ਨਿਊਕਲੀਅਰ ਜਿਹੜਾ ਜੰਗ ਸ਼ੁਰੂ ਹੋ ਸਕਦੀ ਆ, ਬਲਕਿ ਕਿਸੇ ਵਕਤ ਵੀ ਹੋ ਸਕਦੀ। ਜਦੋਂ ਇੱਥੇ ਤੱਕ ਗੱਲ ਪਹੁੰਚ ਜਾਂਦੀ ਸੀ, ਜਿਹੜਾ ਕਰੋਸ਼ੇਵ ਆ ਉਹ ਫਿਰ ਇੱਕ ਚਿੱਠੀ ਲਿਖਦਾ ਕੈਨੇਡੀ ਨੂੰ, ਬੜੀ ਵਧੀਆ ਲੈਟਰ ਇਹੋ ਜਿਹੀ ਲਿਖੀ, ਉਹਦੇ ਚ ਇਹੋ ਜਿਹੀ ਜਿੱਦਾਂ ਵੀ ਉਦਾਹਰਨ ਆਪਣੇ ਬਜ਼ੁਰਗ ਪਾ ਪਾ ਕੇ, ਜਿੱਦਾਂ ਤੁਸੀਂ ਗੱਲ ਕੀਤੀ ਹੈ ਹਿਊਮੈਨਿਟੀ ਦੀ, ਸਾਰੇ ਕੁਛ ਦੀ ਗੱਲ ਕਰਨ ਤੋਂ ਬਾਅਦ ਜਦੋਂ ਫਿਰ ਉਹ ਲੈਟਰ ਕੈਨੇਡੀ ਦੇ ਕੋਲ ਆਉਂਦੀ ਆ, ਤੇ ਜਿਹੜੀ ਕੈਨੇਡੀ ਉਸ ਵੇਲੇ ਲੈਕਚਰ ਕਰਦਾ ਉਹਦੀ ਗੱਲ ਇਹ ਪ੍ਰੋਫੈਸਰ ਕਰ ਰਹੇ ਸੀ, ਜਦੋਂ ਜਿਹੜੀ ਆਮ ਜਿਹੜੀ ਪਬਲਿਕ ਸੀ ਉਹ ਪੂਰੀ ਸੁਪਰ ਚਾਰਜ ਹੋ ਚੁੱਕੀ ਸੀ ਕਿ ਜੇ ਇਹ ਗੱਲ ਰਸ਼ੀਆ ਕਹਿੰਦਾ ਸੋਵੀਅਤ ਯੂਨੀਅਨ ਕਹਿੰਦਾ ਤੇ ਸਾਨੂੰ ਉਹਦੇ ਖਿਲਾਫ਼ ਰੈਡੀ ਹੋਣਾ ਚਾਹੀਦਾ। ਪਰ ਉਹ ਫਿਰ ਕਰੋਸ਼ੇਵ ਦੀ ਲੈਟਰ ਦੇ ਨਾਲ ਤੇ ਕੈਨੇਡੀ ਦੇ ਜਿਹੜੇ ਲੈਕਚਰ ਦੇ ਨਾਲ ਫਿਰ ਜਿਹੜੀ ਉਹ ਸਾਰੀ ਸਿਚੁਏਸ਼ਨ ਸੀ ਡਿਫਿਊਜ਼ ਹੋ ਗਈ ਕਿ ਜਿਹੜਾ ਇਹ ਅਸੀਂ ਬਹੁਤ ਮਰਨ ਦੇ ਕਿਨਾਰੇ ਪਹੁੰਚੇ ਹੋਏ ਸੀਗੇ, ਉਹਦੇ ਤੋਂ ਅਸੀਂ ਬਚ ਗਏ ਹਾਂ। ਉਹ ਇਹਨਾਂ ਨੇ ਸੰਧੀ ਬਾਅਦ ਦੇ ਵਿੱਚ ਕੀਤੀ ਸੀ, ਉਹ ਤਾਂ ਹੋਈ ਸੀ ਕਿਉਂਕਿ ਬਹੁਤ ਤਾਣਾ ਵਾਲਾ, ਜਿਵੇਂ ਹੁਣ ਇੰਡੀਆ ਪਾਕਿਸਤਾਨ ਦਾ ਬਣਿਆ ਹੋਇਆ ਇਹੋ ਜਿਹਾ ਤਾਣਾ ਵਾਲਾ ਸੀ। ਸ਼ੋਰਟ ਵਿੱਚ ਮੈਂ ਇੰਨਾ ਕਹਿੰਦਾ, ਜੋ ਮਰਜ਼ੀ ਅਸੀਂ ਇਲਜ਼ਾਮ ਦੇ ਦਈਏ ਅਮਰੀਕਾ ਦੇ ਖਿਲਾਫ਼, ਕਿਉਂਕਿ ਇਹ ਵੀ ਵੇਖਣਾ ਪੈਂਦਾ ਨਾ ਵੀ ਟਾਈਮ ਲਾਈਨ ਕਦੋਂ ਦੀ ਆ, ਲੈਕਚਰ ਕਦੋਂ ਦਾ, ਕਿਹੜਾ ਪ੍ਰੈਜੀਡੈਂਟ ਸੀ ਉਸ ਵੇਲੇ, ਕਿਹੜੀ ਸਿਚੁਏਸ਼ਨ ਸੀ, ਸਾਰੀ ਨੂੰ ਵੇਖਣਾ ਪੈਂਦਾ ਇਸ ਵਕਤ। ਅਗਰ ਡੋਨਲਡ ਟਰੰਪ ਨਾ ਹੁੰਦਾ ਤੇ ਅੱਜ ਅਮਰੀਕਾ ਆਪਣੇ ਇੰਡੀਆ ਦੇ ਤੇ ਪਾਕਿਸਤਾਨ ਦੇ ਕਿਸੇ ਦੇ ਕੋਲੇ ਹੋਣੇ ਸੀ ਤੇ ਕਿਸੇ ਦੀ ਰਾਖ ਹੋਣੀ ਸੀ, ਇਹ ਮੇਰੀ ਆਪਣੀ ਗੱਟ ਫੀਲਿੰਗ ਹੈ। ਬਾਕੀ ਬੜੇ ਬੜੇ ਇੰਟੈਲੀਜੈਂਟ ਲੋਕ ਬੈਠੇ ਆ, ਉਹਦਾ ਕਾਰਨ ਬੜਾ ਸਾਫ਼ ਜਿਹਾ ਆ, ਜੇ ਦੁਨੀਆਂ ਵਿੱਚ ਕਿਤੇ ਵੀ ਨਿਊਕਲੀਅਰ ਬੰਬ ਹੋ ਸਕਦੀ ਆ ਤਾਂ ਸਵਾਏ ਇੰਡੀਆ ਤੋਂ ਪਾਕਿਸਤਾਨ ਤੋਂ ਬਿਨਾਂ ਹੋਰ ਪਾਸੀਬਿਲਿਟੀ ਤਾਂ ਹੈਗੀ ਆ, ਪਰ ਉਹ ਜਿਹੜੀ ਪਾਸੀਬਿਲਿਟੀ ਇੰਨੀ ਜ਼ਿਆਦਾ ਰੀਅਲ ਆ, ਜਿੱਦਾਂ ਇਹਨਾਂ ਨੇ ਇੰਡੀਆ ਨੇ ਪਾਕਿਸਤਾਨ ਤੇ ਅਟੈਕ ਕੀਤਾ, ਉਹਨਾਂ ਨੂੰ ਇੰਨਾ ਪਤਾ ਜਦੋਂ ਵੀ ਇੰਡੀਆ ਨੇ ਸਾਡੇ ਤੇ ਅਟੈਕ ਕੀਤਾ ਉਹਨਾਂ ਦਾ ਇੱਕ ਹੀ ਪਰਪਸ ਹੈ, ਪਾਕਿਸਤਾਨ ਨੂੰ ਕੰਕਵਰ ਕਰਨਾ। ਇਹ ਬਹਾਨਾ ਭਾਵੇਂ ਟੈਰੋਰਿਸਟਾਂ ਦਾ ਲਾਇਆ ਜਾਵੇ, ਬੇਟ ਕਲਿਕ ਜਿਹੜੀ ਵੀ ਮਰਜ਼ੀ ਪਾਈ ਜਾਵੇ, ਅਸਲ ਦੇ ਵਿੱਚ ਇਹਨਾਂ ਦਾ ਮਕਸਦ ਇਹੀ ਆ ਕਿ ਪਾਕਿਸਤਾਨ ਨੂੰ ਨਸ਼ਟ ਅਤੇ ਖਤਮ ਕੀਤਾ ਜਾਵੇ। ਔਰ ਇਹਨੂੰ ਬਚਾਉਣ ਦੇ ਵਾਸਤੇ ਸਾਡੇ ਕੋਲ ਇੱਕੋ ਹਥਿਆਰ ਆ, ਉਹ ਹੈਗਾ ਆ ਨਿਊਕਲੀਅਰ ਬੰਬ। ਮਾੜੀ ਜਿਹੀ ਰੋਕ ਦਿਨ, ਦੋ ਦਿਨ ਵੀ ਕਿੱਥੇ ਇੱਕ ਦਿਨ ਹੋਰ ਲੜਾਈ ਚੱਲਦੇ ਦੀ, ਉਹਨਾਂ ਕੋਲ ਚੁਆਇਸ ਹੀ ਹੈ ਨਹੀਂ ਸੀ ਪਾਕਿਸਤਾਨ ਕੋਲ ਬਜਾਏ ਨਿਊਕਲੀਅਰ ਬੰਬ ਫਾਇਰ ਕਰਦੇ, ਸੋ ਹੁਣ ਬਚ ਗਏ ਆ। ਤੇ ਧੰਨਵਾਦ ਉਸ ਰੱਬ ਦਾ ਹਮੇਸ਼ਾ ਹੀ, ਆਲਵੇਸ, ਥੈਂਕ ਯੂ ਬ੍ਰਦਰ,
ਮਿਹਰਬਾਨੀ ਜੀ, ਧੰਨਵਾਦ ਧੰਨਵਾਦ। ਵੈਸੇ ਤਾਂ
ਬਚਣਾ ਨੀ ਉਹਨਾਂ ਨੇ, ਸੋਰੀ ਬ੍ਰਾਦਰ ਜੀ, ਬਚਣਾ ਹੈ ਨੀ ਉਹਨਾਂ ਨੇ, ਭਾਵਾਂ ਕਿ ਮੈਨੂੰ ਲੋਕੀ ਛਿੱਤਰ ਮਾਰ, ਭਾਵੇਂ ਤੇ ਵੱਟੇ ਸੁੱਟਣ, ਬਚਣਾ ਹੈ ਨੀ ਉਹਨਾਂ ਨੇ, ਭਸਮ ਜ਼ਰੂਰ ਹੋਣਾ ਇੱਕ ਦਿਨ। ਥੈਂਕ ਯੂ ਬ੍ਰਦਰ,
ਧੰਨਵਾਦ ਜੀ, ਮਿਹਰਬਾਨੀ, ਬਹੁਤ ਬਹੁਤ ਤੁਸੀਂ ਆਪਣੇ ਵਿਚਾਰ ਦਿੱਤੇ ਨੇ। ਨਵੀਆਂ ਰਿਪੋਰਟਸ ਤਾਂ ਇਹ ਵੀ ਆ ਰਹੀਆਂ ਨੇ ਬਈ, ਦੇਖੋ ਅਗੇਨ ਗੱਲ ਉੱਥੇ ਹੀ ਆ ਜਾਂਦੀ ਹੈ ਬਈ, ਲੋਕ ਤਾਂ ਲੋਕ ਨੇ, ਲੋਕ ਭਾਵੇਂ ਇੰਡੀਆ ਦੇ ਹੋਣ, ਪਾਕਿਸਤਾਨ ਦੇ ਹੋਣ, ਅਮਰੀਕਾ ਦੇ ਹੋਣ, ਕੈਨੇਡਾ ਦੇ ਹੋਣ, ਰਸ਼ੀਆ ਦੇ ਹੋਣ, ਲੋਕਾਂ ਦਾ ਕੀ ਕਸੂਰ ਆ? ਇਹ ਵੱਡੀਆਂ ਤਾਕਤਾਂ ਨੇ ਨਾ ਜਿਹੜੀਆਂ, ਰਸ਼ੀਆ ਹੋਇਆ, ਚਾਈਨਾ ਹੋਇਆ, ਅਮਰੀਕਾ ਹੋਇਆ, ਇਹ ਦੁਨੀਆਂ ਦੇ ਲੋਕਾਂ ਨੂੰ ਗਧੇ ਘੋੜੇ ਸਮਝਦੀਆਂ ਨੇ, ਆਪੋ ਆਪਣੇ ਤਰੀਕੇ ਨਾਲ ਇਹ ਦੇਸ਼ਾਂ ਨੂੰ ਵੰਡਣਾ ਚਾਹੁੰਦੀਆਂ ਨੇ, ਦੂਸਰੇ ਦੇਸ਼ਾਂ 'ਚ ਦਖਲਅੰਦਾਜ਼ੀ ਕਰਦੀਆਂ ਨੇ, ਲੋਕਾਂ ਦਾ ਤਾਂ ਕੋਈ ਕਸੂਰ ਨਹੀਂ। ਰਿਪੋਰਟਸ ਤਾਂ ਇਹ ਵੀ ਆ ਗਈਆਂ ਸੀ ਬਈ, ਜਿਹੜੇ ਜਹਾਜ਼ ਨੇ ਨਾ, ਕਿਉਂਕਿ ਇੱਕ ਗੱਲ ਮੰਨਣੀ ਪਊਗੀ ਬਈ, ਚਾਈਨਾ ਕੋਲੇ ਟੈਕਨੋਲੋਜੀ ਹੈਗੀ ਆ, ਉਹ ਟੈਕਨੋਲੋਜੀ ਇੰਨੀ ਅੱਗੇ ਵੱਧ ਚੁੱਕੀ ਆ, ਵੈਸਟ ਵੀ ਉਹਦੇ ਵੱਲ ਦੇਖ ਰਿਹਾ ਵੀ ਹੈ ਇਹ ਟੈਕਨੋਲੋਜੀ ਆਈ ਕਿੱਥੋਂ। ਚਾਈਨਾ ਦੀ ਜਿਹੜੀ ਟੈਕਨੋਲੋਜੀ ਆ ਨਾ, ਦੇਖੋ ਇੰਡੀਆ ਕੋਲ ਵੀ ਟੈਕਨੋਲੋਜੀ ਹੈਗੀ ਆ ਵਧੀਆ, ਨੋ ਡਾਊਟ, ਪਰ ਇੰਡੀਆ ਦੇ ਜਿਹੜੇ 250 million ਦੇ ਇਹਨਾਂ ਨੇ ਜਹਾਜ਼ ਲਏ ਹੋਏ ਨੇ, ਰਫੇਲ ਵਗੈਰਾ, ਉਹਨਾਂ ਨੇ ਉਹਨਾਂ ਦਾ ਬਦਲ ਤਿਆਰ ਕਰ ਲਿਆ ਲੇਜ਼ਰ ਦੇ ਨਾਲ, ਦੂਜੋ ਦੂਰ ਬੈਠੇ ਨਵੀਆਂ ਟੈਕਨੋਲੋਜੀ ਦੇ ਨਾਲ, ਕਿਉਂਕਿ ਚਾਈਨਾ ਦੀ ਥਾਂ ਥਾਂ ਤੇ ਇਨਵੈਸਟਮੈਂਟ ਕੀਤੀ ਹੋਈ ਆ। ਇਕੱਲਾ ਆਏ ਨੀ ਵੀ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਨਹੀਂ, ਇਹ ਪਾਕਿਸਤਾਨ ਦੇ ਨਾਲ ਅੱਗੇ ਚਾਈਨਾ ਖੜ ਜਾਂਦਾ, ਅਮਰੀਕਾ ਜਿਹੜਾ ਉਹ ਅਮਰੀਕਾ ਦਾ ਹੁੰਦਾ ਵੀ ਜਿੱਧਰੋਂ ਫਾਇਦਾ ਹੁੰਦਾ ਹਨਾ, ਜਿੱਧਰੋਂ ਚਾਰ ਪੈਸੇ ਨਫ਼ਾ ਹੋਣਾ, ਜਿੱਧਰ ਇਹਨਾਂ ਦਾ ਵਪਾਰ ਜਿਹੜਾ ਚੱਲਣਾ, ਜਿਹੜੇ ਦੇਸ਼ ਨੇ ਇਹਨਾਂ ਦੇ ਖਿਲਾਫ਼ ਟੈਰਿਫ ਘਟਾ ਦੇਣੇ ਨੇ, ਤੇ ਉਧਰ ਜੀ ਅਮਰੀਕਾ ਨੇ ਤਾਂ ਆਪਣੇ ਵਪਾਰਕ ਹਿੱਤ ਦੇਖਣੇ ਨੇ। ਇਸ ਕਰਕੇ ਆਪਣੀ ਤਾਂ ਗੱਲ ਸਿਰਫ ਇੰਨੀ ਆ, ਆਪਾਂ ਤਾਂ ਨਾ 3 ਚੋਂ ਆ ਜੀ ਨਾ 13 ਚੋਂ, ਆਪਾਂ ਤਾਂ ਬੈਠੇ ਰੇਡੀਓ ਤੇ ਪ੍ਰੋਗਰਾਮ ਹੋਸਟ ਕਰ ਰਹੇ ਹਾਂ, ਪਰ ਕੋਸ਼ਿਸ਼ ਕਰੀਦੀ ਆ ਕਿ ਮਾਨਵਤਾ ਦਾ ਝੰਡਾ ਜਿਹੜਾ ਉਹ ਬੁਲੰਦ ਰਹੇ। ਇਸ ਕਰਕੇ ਆਪਾਂ ਇਹ ਪੁਰਾਣੀ ਸਟੋਰੀ ਆ ਜਿਹੜੀ ਛੇੜੀ ਆ, ਤੁਸੀਂ ਜਾਣਕਾਰੀ ਦੇ ਵਿੱਚ ਵਾਧਾ ਕੀਤਾ, ਉਹਦੇ 'ਚ ਐਡ ਕੀਤਾ, ਬਿਲਕੁਲ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਸਾਰਾ ਜਿਹੜਾ ਜਦੋਂ ਤੁਸੀਂ ਇਹ ਕ੍ਰਾਈਸਿਸ ਦੇਖੋਗੇ ਨਾ ਦੁਨੀਆਂ ਨੂੰ ਵੰਡਣ ਦਾ, ਕਿਊਬਾ ਤੇ ਸੈਂਕਸ਼ਨਸ ਲੱਗੀਆਂ, ਪੁਰਾਣੇ ਸਮੇਂ ਚ ਕਿਊਬਾ ਚ ਰੈਵੋਲੂਸ਼ਨ ਹੋਇਆ। ਦੇਖੋ ਕਿਊਬਾ, ਕਿਊਬਾ ਇੱਕ ਬੜਾ ਮਤਲਬ ਬਹਾਦਰ ਦੇਸ਼ ਆ, ਇੰਨੇ ਸਾਲ ਇੱਕ ਛੋਟਾ ਜਿਹਾ ਦੇਸ਼ ਅਮਰੀਕਾ ਦਾ ਮੁਕਾਬਲਾ ਕਰਦਾ ਰਹੇ, ਤੇ ਸਭ ਤੋਂ ਵੱਧ ਡਾਕਟਰ ਅੱਜ ਵੀ ਕਿਊਬਾ ਦੇ ਵਿੱਚ ਨੇ। ਕੋਵਿਡ ਦੇ ਵਿੱਚ ਜਦੋਂ ਸਾਰਿਆਂ ਨੇ ਉਹ ਨਕਾਬ ਜੇ ਪਾ ਲਏ ਸੀ ਨਾ, ਤਾਂ ਯੂਰਪ ਦੇ ਵਿੱਚ ਜਦੋਂ ਜਿੱਥੇ ਜ਼ਿਆਦਾ ਬਜ਼ੁਰਗ ਨੇ, ਸੀਨੀਅਰ ਹੋਮਸ ਨੇ, ਡਾਕਟਰ ਨਹੀਂ ਸੀ ਜਾਂਦੇ। ਕਿਊਬਾ ਨੇ ਆਪਦੇ ਡਾਕਟਰ ਭੇਜੇ, ਪੜ੍ਹਾਈ ਫ੍ਰੀ ਹੈ। ਠੀਕ ਹੈ, ਗਰੀਬ ਮੁਲਕ ਰਿਹਾ ਕਿਉਂਕਿ 70-80 ਸਾਲ ਸੈਂਕਸ਼ਨ ਸਹਿੰਦਾ ਰਿਹਾ ਅਮਰੀਕਾ ਦੇ, ਨੋ ਡਾਊਟ। ਪਰ ਫਿਰ ਵੀ ਜਿਹੜੇ ਕਿਊਬਾ ਦੇ ਲੋਕ ਨੇ ਜੀ, ਬਹਾਦਰ ਲੋਕ ਨੇ, ਗੁਆਂਢ ਦੇ ਵਿੱਚ ਅਮਰੀਕਾ ਦੇ ਤੁਸੀਂ ਰੈਵੋਲੂਸ਼ਨ ਕਰ ਦਿਓ, ਇਹ ਕੋਈ ਛੋਟੀ ਗੱਲ ਆ? ਇਹ ਵੱਖਰੀ ਗੱਲ ਆ। ਹਰੇਕ ਹੀ ਜਿਹੜੀ ਧਿਰ ਆ ਨਾ, ਉਹ ਆਪੋ ਆਪਣੇ ਹਿਸਾਬ ਨਾਲ ਦੁਨੀਆ ਨੂੰ ਵੰਡਣਾ ਚਾਹੁੰਦੀ ਹੁੰਦੀ ਆ ਜੀ। ਗਰੁੱਪਬਾਜੀ ਰਹੀ ਆ, ਨੋ ਡਾਊਟ। ਰਸ਼ੀਆ ਤੇ ਰਸ਼ੀਆ ਬਲੌਕ ਰਿਹਾ, ਅਮਰੀਕਾ ਦਾ ਜਿਹੜਾ ਬਲੌਕ ਆ, ਦੋਨੇ ਧਿਰਾਂ ਗਲਤ ਸੀ। ਦੋਨਾਂ ਚ ਜਿਹੜੀਆਂ ਐਕਸਪੈਂਸ਼ਨਿਸਟ ਪਾਲਿਸੀ ਜਿਨ੍ਹਾਂ ਨੂੰ ਕਹਿੰਦੇ ਆ, ਉਹ ਸੀਗੀਆਂ। ਦੋਨੇ ਨਿਊਕਲੀਅਰ ਪਾਵਰ ਸੀ, ਐਵੇਂ ਇੰਡੀਆ ਤੇ ਪਾਕਿਸਤਾਨ ਨਿਊਕਲੀਅਰ ਪਾਵਰਸ ਆ ਜੀ, ਨੋ ਡਾਊਟ, ਤੇ ਸੰਭਲ ਕੇ ਚੱਲਣਾ ਚਾਹੀਦਾ। ਪਰ ਆਪਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਵੀ ਜੇ ਟਰੰਪ ਆ ਤਾਂ ਲੜਾਈ ਰੁਕ ਗਈ। ਮੈਂ ਕਹਿੰਦਾ ਜੀ, ਟਰੰਪ ਦੀ ਜਗ੍ਹਾ ਕੋਈ ਵੀ ਹੁੰਦਾ, ਸਗੋਂ ਜੇ ਸਿਆਣਾ ਬੰਦਾ ਹੁੰਦਾ ਤੇ ਉਹ ਨਾਲ ਇਹ ਵੀ ਫਿਰ ਜਿਹੜੇ ਕਾਰਨ ਕਰਕੇ ਲੜਾਈ ਹੋ ਰਹੀ ਹੈ, ਪਹਿਲੀ ਗੱਲ ਤਾਂ ਆਪਦੇ ਦੇਸ਼ਾਂ ਦਾ ਆਪਸੀ ਰੌਲਾ ਉਹਨਾਂ ਨੂੰ ਆਪ ਨਜਿੱਠਣਾ ਚਾਹੀਦਾ। ਟੈਰੋਰਿਜ਼ਮ ਦੇ ਰੌਲੇ ਨੇ, ਕਈ ਵਾਰੀ ਇਹ ਵੀ ਹੁੰਦਾ ਉਹਨਾਂ ਦੇਸ਼ਾਂ ਚ ਕੋਈ ਰੌਲਾ ਨਾ ਵੀ ਹੋਵੇ, ਭਾਵੇਂ ਲੋਕਾਂ ਦੀਆਂ ਜੈਨੂਅਨ ਪ੍ਰੋਬਲਮ ਹੋਣ, ਉਹ ਬਾਰਡਰ ਤੋਂ ਪਾਰ ਦੇ ਦੇਸ਼ ਨੂੰ ਜ਼ਿੰਮੇਵਾਰ ਠਹਿਰਾ ਦਿੰਦੀਆਂ ਨੇ। ਬੜਾ ਕੁਝ ਚੱਲਦਾ ਜੀ ਦੇਸ਼ਾਂ ਦਾ, ਬੜੀਆਂ ਪਾਲਿਸੀਜ਼ ਨੇ ਇਹਨਾਂ ਦੀਆਂ ਆਪਦੀਆਂ। ਲਓ ਜੀ, ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਦੋ ਹੋਰ ਸੁਨੇਹੇ ਦੇਣੇ ਨੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਸੀਗੇ ਹਰਪ੍ਰੀਤ ਮੰਡ ਜੀ, HVAC ਟੈਕਨੀਸ਼ੀਅਨ ਨੇ ਜੀ। ਇਹ ਤੁਹਾਡੇ AC ਨੂੰ ਕੋਈ ਪ੍ਰੋਬਲਮ ਆ ਰਹੀ ਹੈ, ਫਰਨੇਸ ਨੂੰ ਕੋਈ ਪ੍ਰੋਬਲਮ ਆ ਰਹੀ ਹੈ, ਹੌਟ ਵਾਟਰ ਟੈਂਕ ਦੀ ਕੋਈ ਪ੍ਰੋਬਲਮ ਆ ਰਹੀ ਹੈ, 647-218-1000 ਇਹਨਾਂ ਦਾ ਨੰਬਰ ਆ, 647-218-1000। AC ਠੰਡਾ ਨਹੀਂ ਕਰ ਰਿਹਾ ਤੇ ਪਾਣੀ ਆ ਜਿਹੜਾ ਹੌਟ ਵਾਟਰ ਟੈਂਕ ਪਾਣੀ ਨਹੀਂ ਗਰਮ ਦੇ ਰਿਹਾ, ਤੇ ਫਰਨੈਸ ਜਿਵੇਂ ਸਰਦੀਆਂ ਹੁਣ ਲੰਘ ਕੇ ਹਟੀਆਂ, ਫਰਨੈਸ ਦੀ ਹੀਟ ਆ ਜਿਹੜੀ ਬੰਦ ਹੋ ਜਾਂਦੀ, ਕੋਈ ਵੀ ਇਹੋ ਜਿਹੀ ਪ੍ਰੋਬਲਮ ਹੋਵੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ। 647-218-1000 ਇਹਨਾਂ ਦਾ ਨੰਬਰ ਹੈਗਾ। ਤੇ ਇੱਕ ਸਾਡੇ ਸਪਾਂਸਰ ਨੇ ਜੀ ਦਲਵਿੰਦਰ ਸਿੰਘ ਜੀ, ਇਹ ਕੋਨੈਕਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ ਜੀ। ਤੇ ਜੇ ਤੁਸੀਂ ਜੀ ਆਟੋ ਇੰਸ਼ੋਰੈਂਸ ਕਰਾਉਣੀ ਆ, ਹੋਮ ਇੰਸ਼ੋਰੈਂਸ ਕਰਾਉਣੀ ਆ, ਤੇ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਆ, 905-749-4047 ਇਹਨਾਂ ਦਾ ਨੰਬਰ, 9057-496-4447। ਤੇ ਘਰ ਦੀ ਭਾਲ ਦੇ ਵਿੱਚੋਂ ਜੇ ਤੁਸੀਂ ਪਾਵਰ ਆਫ ਸੇਲ ਪ੍ਰੋਪਰਟੀਜ਼ ਕੁਝ ਹੈਗੀਆਂ ਨੇ ਕਾਫੀ ਸਸਤੀਆਂ, ਵਾਹ ਵਾਹ ਸਸਤੀਆਂ ਤੁਹਾਨੂੰ ਮਿਲ ਸਕਦੀਆਂ, ਜੇ ਆਪਦੇ ਘਰੇ ਖੁਸ਼ ਹੋ ਬਹੁਤ ਵਧੀਆ ਗੱਲ ਆ। ਤੇ ਜੇ ਤੁਸੀਂ ਘਰ ਦੀ ਭਾਲ ਦੇ ਵਿੱਚੋਂ, ਤਾਂ ਕਿਉਂ ਨਾ ਜਿਹੜੀ ਮਾਰਕੀਟ ਪ੍ਰਾਈਸ ਤੋਂ 1.5-2 ਲੱਖ ਸਸਤੀ ਤੁਹਾਨੂੰ ਪ੍ਰੋਪਰਟੀ ਮਿਲ ਰਹੀ ਹੋਵੇ ਉਹ ਲਵੋ। 647-384-3636 ਨੰਬਰ ਆ ਜੀ, 647-300-8436, ਜਾਂ ਰਾਣਾ ਜੀ ਨੂੰ ਕਾਲ ਕਰ ਲਿਓ, 905-915-84-84। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਬ੍ਰੈਂਪਟਨ ਸ਼ਹਿਰ ਇੱਕ ਇਨਵੇਸਿਵ ਸਪੀਸੀਜ਼ ਮੈਨੇਜਮੈਂਟ ਸਟ੍ਰੈਟਜੀ ਤਿਆਰ ਕਰ ਰਹਾ ਹੈ, ਔਰ ਹਮ ਆਪਕੀ ਰਾਏ ਜਾਨਣਾ ਚਾਹਤੇ ਹੈ। ਆਪਕੀ ਰਾਏ ਮਕਾਮੀ ਪੌਦੋ, ਜਾਨਵਰੋ ਔਰ ਉਨ ਕੁਦਰਤੀ ਮਕਾਮਾਤ ਕੇ ਤਹਫ਼ੁਜ਼ ਮੇਂ ਮਦਦ ਦੇਗਾ, ਜਿਨਸੇ ਹਮ ਸਬ ਲੁਤਫ਼ ਅੰਦੋਜ਼ ਹੋਤੇ ਹੈ। 29 ਅਗਸਤ ਤੱਕ ਹਮਾਰਾ ਮੁਖ਼ਤਸਰ ਸਰਵੇ ਮੁਕੰਮਲ ਕੀਜੀਏ, ਔਰ 10 ਖੁਸ਼ ਨਸੀਬ ਪਾਏਂਗੇ ਪ੍ਰੈਸਟੋ ਕਾਰਡ, ਜਿਸਕੀ ਮਾਲੀਅਤ ਹੈ $20, TRCA ਕੰਜ਼ਰਵੇਸ਼ਨ ਏਰੀਆ ਫੈਮਿਲੀ ਪਾਸ, ਜਿਸਕੀ ਮਾਲੀਅਤ ਹੈ $35, ਓਨਟੇਰੀਓ ਪਾਰਕਸ ਪਾਸਿਸ, ਜਿਨਕੀ ਮਾਲੀਅਤ ਹੈ $50। ਮਜ਼ੀਦ ਮਾਲੂਮਾਤ ਕੇ ਲਿਏ ਵਿਜ਼ਿਟ ਕੀਜੀਏ brampton.ca ਇਨਵੈਸਿਸ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿਸੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ।